کیک پہ کٹتے ہیں موم بتیاں پہ بجھاندے ہیں اج اے لے آئے کل پھر مینو امید نہیں ہے سکھ بچہ سکھ رہے گھر جڑی رسم لے آیا یہ سکھی نال میل نہیں کھاندی بالکل میل نہیں کھاندی خیر ایویں وچکار یہ گل اجے سنگھ راکھو رجی پتر نام دھریو اسمے دانم پرتم پتر نام لگی دیکھنے آپ جیوں راج بالا ہوتی سشٹ کی درشٹ میں پوپ آلہ پھلاں دا گھر گرو گوبند سنگھ جی مہاراج کا شاعرانہ انداز پوپ آلہ پھلاں دا گھر کسی وقت مکمل تفصیل تھوڑے سامنے بیٹھ کر آنگا اس وقت نہیں یہ پھلاں دا گھر جن میں سارا ہی چمن آ گیا ہوئے کون جنمے جی دی پٹرانی وہ جڑی گولی رانی بنی ہے وہ دیکھنے واسطے باہر آ گئی بھائی میرے پتر دے نام کرن دی خوشی اتنا ستسنگ ہو رہا ہے کیرتنی آئے نے کتھا واچک آئے نے سادھو آئے نے سنت آئے نے مہاتما آئے نے بڑے بڑے ودوان پنڈت آئے نے تے عام شہری جنتا آئی ہے دیکھنے واسطے باہر آئی آخر میرے پتر دی خوشی چ میں دیکھنا ہے پرانے زمانے کسی قسم کا پردہ بھارت نہیں سی برکا تے گھنڈ مغلوں نال آیا ہے ہندوستان پہلے نہیں سی گھنڈ تے برکا اس دی بھی شروعات اس دا بھی لمبا چوڑا پچھوکڑ یہ بھی اس وقت ایک پاسے رکھی ہے اور گرو گرنتھ صاحب تے اجازت بھی نہیں دیندے پردے دی رہو رہو ری بہوریا گھونگٹ جن کاڈے انت کی بار لہے گی نہ آنے گھونگٹ تیرو تو اوپر ساچے ہر گن گائے کدے ار ناچے جس دے چہرے دے سچ دا گھنڈ ہے شرم و حیا دا گھنڈ ہے کپڑے دے گھنڈ دی کی لوڑ ہے برکے دی کی لوڑ ہے پر شرم و حیا نہیں تو برکے دے وچوں بھی بے شرمی باہر آوے گی کپڑے پہنے ہوندے نے بڑا قیمتی سوٹ ایک بندے نے پایا ہے منک نے اسی کہہ دیں بالکل ننگا ہے کیوں کپڑیاں دے وچوں اس دی بے شرمی باہر آ رہی ہے کپڑیاں دے وچوں اس دی بے حیائی باہر آ رہی ہے کہہ دیتا جائے بالکل ننگا ہے خیر لگی دیکھنے آپ جوں راج والا ہوتی سشٹ کی درشٹ میں پوپ آلہ اٹھو پون کے بے گسوں اتر اگر پترم ہسے دیکھ نگرن تریگ دیکھ پر چھترنگ دھوتی پہندیاں سن ساڑیاں پہندیاں سن یہ بیبیاں اس زمانے چ ان سلا کپڑا کلمی در نے منائی کر دیتی ہوئی سی زور دی ہوا چلی جد باہر آئی نہ دیکھن لئی جی میں باور اولا آ اس طرح دا آیا اودے نال اے رانی نگن ہو گئی اٹھو پاؤن کے بے گسوں اگر پترنگ ہسے دیکھ نگنن تین بپر چھترن ننگی ہو گئی او جڑے وید پاٹھی ویداں دا پاٹھ پہ کردے سن کچھ کتھا واچک اپنی اپنی تھان تے ٹولیاں بنا کے کتھا کر رہے نے کدھرے کیرتن ہو رہا ہے اٹھارہ براہمن جو بالکل اگے بیٹھے سن ہون یگ کر رہے سن وہ کھڑ کھڑا کے ہس پے اٹھارہ ایک کو قطار چ بیٹھے سن ہون کر رہے سن وہ کھڑ کھڑا کے ہس پے رانی نو نگن ویکھ کے جنمیجے نو گسا چڑھیا بھی انہاں دی درشٹی چ اجے بھی اے رانی گولی ہے داسی ہے یہ تاں ہسے نے جد میں اس نو رانی بنا لیا تو ہن یہ رجی نہیں ہے ہن یہ داسی نہیں ہے گولی نہیں ہے میری پٹنا نہیں ہے پر انہاں نے مزاق اڑایا میان چو تلوار کڈی اٹھارہ براہمنوں دے سر قلم کر دیتے ہیں گرو ارجن دیو جی نے حوالہ بھی دیتا ہے دھن گرو گرنتھ صاحب جی مہاراج دے وچ راجے جنم جے دے پرتی برج بیاس پڑھایا تن کر جگ اٹھارہ گائے کرت نہ چلے چلایا گرو گرنتھ صاحب جی مہاراج دی پنکتی اٹھارہ براہمن تے آپ مار دیتے تے فوج نو حکم کر دیتا جن سادھو سنت آئے نے بن لو
ਸਭ ਨੂੰ ਜਾਣ ਨਾ ਦਿਓ। ਕਹਿੰਦੇ ਨੇ ਕੁਛ ਇੱਕ ਨੂੰ ਇਸ ਨੇ ਜ਼ਿੰਦਾ ਵੀ ਦੀਵਾਰ ਦੇ ਚਿਣਵਾਇਆ, ਕੁਛ ਇੱਕ ਦੇ ਸੀਨਿਆਂ ਚ ਬਰਸ਼ੀ ਮਾਰੀ। ਫਿਰ ਵੀ ਬਹੁਤ ਸਾਰੇ ਆਏ, ਹਾਲਾਂਕਿ ਬੇਕਸੂਰ ਹੱਸੇ ਹੀ ਨਹੀਂ ਸਨ, ਹੱਸੇ ਤੇ ਸਿਰਫ ਅੱਗੇ ਸੀ, ਜਿਹੜੇ ਅੱਗੇ ਟੋਲਾ ਬੈਠਾ ਸੀ ਉਹ ਹੀ ਹੱਸਿਆ ਸੀ। ਜਿਹੜੇ ਬਚ ਗਏ ਇਹ ਵੀ ਸੈਕੜੇ ਦੀ ਤਾਦਾਦ ਦੇ ਸਨ। ਜਨਮੇਜੇ ਨੇ ਹੁਕਮ ਕੀਤਾ ਇਹਨਾਂ ਨੂੰ ਸਭ ਤੋਂ ਕਰੜੀ ਸਜ਼ਾ ਦੇਣੀ ਹੈ, ਬਈ ਹੱਦ ਹੋ ਗਈ ਦੀਵਾਰ ਵਿੱਚ ਚਿਣਨ ਤੋਂ, ਬਰਸ਼ੀ ਨਾਲ ਮਾਰਨ ਤੋਂ। ਇਸ ਤੋਂ ਇਲਾਵਾ ਹੋਰ ਕਿਹੜੀ ਕਰੜੀ ਸਜ਼ਾ ਦੇਣੀ ਹੈ? ਔਰ ਇਹ ਸਾਰੀ ਸਜ਼ਾਵਾਂ ਜਿਸ ਜਿਸ ਢੰਗ ਨਾਲ ਦਿੱਤੀਆਂ ਗਈਆਂ ਕਲਗੀਧਰ ਪਿਤਾ ਨੇ ਦਸਮ ਗ੍ਰੰਥ ਵਿੱਚ ਲਿਖੀਆਂ ਨੇ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ। ਉਹ ਜੋ ਅਖੀਰ ਵਿੱਚ ਬਚੇ ਨੇ ਬ੍ਰਾਹਮਣ, ਕੀ ਕਰੜੀ ਸਜ਼ਾ ਦੇਣੀ ਹੈ? ਪ੍ਰਥਮ ਬਾਂਧ ਕੇ ਸਭ ਕੇ ਮੂੰਡ ਮੁੰਡਾਏ, ਪੁਨਰ ਇਹ ਡੁਆ ਸੀਸ ਤਾਂ ਕੇ ਲਗਾਏ। ਅਖੇ ਇਹਨਾਂ ਦੇ ਸਿਰ ਮੁੰਨ ਦਿਓ ਤੇ ਛੱਡ ਦਿਓ, ਬਸ ਇੰਨਾ ਹੀ, ਇੰਨੀ ਸਜ਼ਾ ਇਹਨਾਂ ਦੇ ਸਿਰ ਮੁੰਨ ਦਿਓ, ਸਭ ਤੋਂ ਕਰੜੀ ਸਜ਼ਾ ਦਿਓ, ਸਭ ਤੋਂ ਸਖ਼ਤ ਸਜ਼ਾ ਦਿਓ, ਤਾਂ ਕਿ ਇਹਨਾਂ ਦੇ ਮਸਤਕ ਵਿੱਚ ਰੂਹਾਨੀ ਸ਼ਕਤੀ ਜਮਾ ਹੀ ਨਾ ਹੋ ਸਕੇ, ਅਧਿਆਤਮਕ ਬਲ ਪੈਦਾ ਹੀ ਨਾ ਹੋ ਸਕੇ, ਜੇ ਪੈਦਾ ਵੀ ਹੋਵੇ ਤੇ ਖਾਰਜ ਹੋ ਜਾਏ, ਰਵੇ ਹੀ ਨਾ। ਪ੍ਰਥਮ ਬਾਂਧ ਕੇ ਸਭ ਕੇ ਮੂੰਡ ਮੁੰਡਾਏ, ਪੁਨਰ ਇਹ ਡੁਆ ਸੀਸ ਤਾਂ ਕੇ ਲਗਾਏ, ਇਹਨਾਂ ਦੇ ਸਿਰ ਮੁੰਨ ਕੇ ਛੋੜ ਦਿੱਤਾ, ਜਾਓ। ਲੇਕਿਨ ਮੇਰੀ ਰਾਜਧਾਨੀ ਤੋਂ ਜਿੱਥੇ ਤੱਕ ਮੇਰਾ ਰਾਜਪਾਠ ਹੈ ਉਹਦੇ ਚ ਨਹੀਂ ਰਹਿਣਾ, ਨਿਕਲ ਜਾਓ, ਜਾਓ ਜ਼ਿੰਦਾ, ਤੁਹਾਨੂੰ ਜ਼ਿੰਦਾ ਛੋੜਿਆ, ਪਰ ਮੇਰੇ ਰਾਜਪਾਠ ਦੇ ਚ ਨਹੀਂ ਰਹਿਣਾ। ਪੁਰਾਣੇ ਰਜਵਾੜੇ, ਛੋਟੇ ਛੋਟੇ ਰਜਵਾੜੇ ਆਉਂਦੇ ਸਨ, ਵਿਚਾਰੇ ਛੋੜ ਗਏ, ਹਾਲਾਂਕਿ ਬੇਕਸੂਰ ਸਨ, ਹੱਸੇ ਨਹੀਂ ਸਨ, ਪਰ ਗੁੱਸਾ ਰਾਜੇ ਨੂੰ ਚੜ ਗਿਆ। ਇਹ ਜਦ ਦੂਜੀਆਂ ਸਟੇਟਾਂ ਵਿੱਚ ਗਏ, ਦੂਜੇ ਇਲਾਕੇ ਵਿੱਚ ਗਏ ਤੇ ਸਿਰ ਮੁੰਨੇ, ਰਿਵਾਜ ਨਹੀਂ ਸੀ, ਧਾਰਮਿਕ ਦੇਸ਼ ਸੀ, ਰਿਸ਼ੀ ਮੁਨੀਆਂ ਦਾ ਦੇਸ਼ ਸੀ, ਅਵਤਾਰਾਂ ਦਾ ਦੇਸ਼ ਸੀ, ਪੈਗੰਬਰਾਂ ਦਾ ਦੇਸ਼ ਸੀ, ਫਕੀਰਾਂ ਦੀ ਦੁਨੀਆ। ਲੋਕੀ ਪੁੱਛਣ ਤੁਹਾਡੇ ਕੇਸ, ਤਾਂ ਕੋਈ ਬ੍ਰਾਹਮਣ ਕਹਿ ਦਿੰਦਾ ਸੀ ਪਿਤਾ ਗੁਜ਼ਰ ਗਿਆ ਤੇ ਵੈਦਿਕ ਰੀਤੀ ਦੇ ਮੁਤਾਬਕ ਮੁੰਡਨ ਕਰਾਇਆ, ਕੋਈ ਕਹਿੰਦਾ ਸੀ ਮਾਂ ਗੁਜ਼ਰ ਗਈ ਹੈ, ਵੈਦਿਕ ਰੀਤੀ ਦੇ ਮੁਤਾਬਕ ਮੁੰਡਨ ਕਰਾਇਆ, ਹਾਲਾਂਕਿ ਵੈਦਿਕ ਰੀਤੀ ਇਹ ਨਹੀਂ ਹੈ, ਪਰ ਸਿਰਫ ਆਪਣਾ ਬਚਾਓ ਕੀਤਾ ਉਹਨਾਂ ਨੇ, ਆਪਣਾ ਬਚਾਓ ਕੀਤਾ, ਬਈ ਵੈਦਿਕ ਰੀਤੀ ਦੇ ਮੁਤਾਬਕ ਮੁੰਡਨ ਕਰਾਇਆ। ਅੱਜ ਵੀ ਭਾਰਤ ਵਿੱਚ ਬਿਲਕੁਲ ਸਿਰ ਬਿਲਕੁਲ ਕੋਈ ਰੋੜਾ ਕਰਕੇ ਆ ਜਾਏ, ਬਾਲ ਬਿਲਕੁਲ ਨਿੱਕਾ ਮਾਤਰ ਵੀ ਨਾ ਹੋਵੇ ਤੇ ਬਾਹਰ ਆਵੇ, ਤਾਂ ਅਗਲੇ ਸਮਝਦੇ ਨੇ ਜਾਂ ਤੇ ਇਸਦੀ ਮਾਂ ਗੁਜ਼ਰੀ ਹੈ ਜਾਂ ਇਸਦਾ ਪਿਓ, ਅੱਜ ਵੀ ਕੀਤਾ ਜਾਂਦਾ, ਅੱਜ ਵੀ। ਉਹ ਜਦ ਉਹਨਾਂ ਨੇ ਕਹਿਣਾ ਵੈਦਿਕ ਰੀਤੀ ਦੇ ਮੁਤਾਬਕ ਮੁੰਡਨ ਕਰਾਇਆ, ਤਾਂ ਲੋਕਾਂ ਨੇ ਸੋਚਿਆ ਬ੍ਰਾਹਮਣ ਜੋ ਕਰਾਉਂਦੇ ਪੈਣ ਤਾਂ ਫਿਰ ਸਾਨੂੰ ਵੀ ਕਰਾਉਣਾ ਚਾਹੀਦਾ। ਜਿਸ ਦੀ ਮਾਂ ਮਰ ਜਾਂਦੀ ਸੀ ਲੋਕੀ ਮੁੰਡਨ ਕਰਾਉਂਦੇ ਸਨ, ਜਿਸ ਦਾ ਪਿਓ ਮਰ ਜਾਂਦਾ ਸੀ ਲੋਕੀ ਮੁੰਡਨ ਕਰਾਉਂਦੇ ਸਨ, ਪਰ ਦੁਨੀਆਂ ਐਸੀ ਚੱਲੀ ਲੋਕੀ ਆਪੇ ਹੀ ਕਰਾਉਣ ਲੱਗ ਪਏ, ਜੀਵਦਿਆਂ ਜੀ ਮਾਵਾਂ ਨੂੰ ਮਾਰਨ ਲੱਗ ਪਏ, ਪਿਓ ਨੂੰ ਮਾਰਨ ਲੱਗ ਪਏ, ਇੰਜ ਵੀ ਕਹਿ ਲਓ। ਸਖ਼ਤ ਸ਼ਬਦ ਕਿਧਰੇ ਨਾ ਸਮਝਣ, ਮੈਂ ਸਿਰਫ ਕਲਗੀਧਰ ਦੀ ਬਾਣੀ ਦਾ ਅਨੁਵਾਦ ਕਰ ਰਿਹਾ, ਸੁਣਾ ਰਿਹਾ ਤੁਹਾਨੂੰ। ਕਲਗੀਧਰ ਪਿਤਾ ਜੋ ਪੁਰਾਤਨਤਾ ਨੂੰ ਉਹਨਾਂ ਨੇ ਸਾਡੇ ਸਾਹਮਣੇ ਰੱਖਿਆ, ਮੈਂ ਤੁਹਾਡੇ ਸਾਹਮਣੇ ਕਹਿ ਰਿਹਾ, ਕੇਸ ਹਿਫਾਜ਼ਤ ਕਰਦੇ ਨੇ ਉਸ ਰੂਹਾਨੀਅਤ ਦੀ ਜੋ ਮਸਤਕ ਦੇ ਜਮਾ ਆਉਂਦੀ ਹੈ ਨਾਮ ਜਪ ਜਪ ਕੇ, ਤੇ ਕੇਸਾਂ ਦੇ ਚੋਂ ਇਹ ਕਿਧਰੇ ਖਾਰਜ ਨਾ ਹੋ ਜਾਏ ਤਾਂ ਫਿਰ ਦਸਤਾਰ, ਬੜੇ ਬੜੇ ਪੱਗੜ ਬਣ ਕੇ ਵੇਦ ਪਾਠੀ ਵੇਦਾਂ ਦਾ ਪਾਠ ਕਰਦੇ ਸਨ ਪੁਰੋਹਿਤ ਲੋਕ। ਅਸੀਂ ਤੇ 5-6 ਗਜ਼ ਦੀ ਦਸਤਾਰ ਸਜਾਉਂਦੇ ਹੋਵਾਂਗੇ, 20-20 ਗਜ਼ ਦੀ, ਮੈਂ ਅਜੇ ਵੀ ਦੇਖੀਆਂ ਨੇ, ਇੰਨੇ ਵੱਡੇ ਵੱਡੇ ਪੱਗੜ ਬਣ ਕੇ ਫਿਰ ਵੇਦ ਪਾਠ ਪੜ੍ਹਨੇ, ਤਾਂ ਕਿ ਵੇਦ ਪੜ੍ਹਦੇ ਹਾਂ ਜੋ ਰੂਹਾਨੀਅਤ ਮਸਤਕ ਦੇ ਜਮ੍ਹਾਂ ਹੋਵੇਗੀ ਛੇਤੀ ਨਾ ਨਿਕਲੇ, ਖਾਰਜ ਨਾ ਹੋਵੇ। ਘਰ ਵਿੱਚ ਕੁਛ ਹੋਵੇ ਤਾਂ ਫਿਰ ਉਸਦੀ ਹਿਫਾਜ਼ਤ ਵੀ ਕਰਨੀ ਪੈਂਦੀ ਹੈ, ਰਖਵਾਲੀ ਵੀ ਕਰਨੀ ਪੈਂਦੀ, ਕੁਛ ਵੀ ਨਾ ਹੋਵੇ ਤੇ ਤਾਲਿਆਂ ਦੀ ਲੋੜ ਹੀ ਨਹੀਂ, ਖੁੱਲੇ ਬੂਹੇ ਰੱਖੋ। ਲੱਗਦਾ ਮਸਤਕ ਵਿੱਚ ਕੁਛ ਵੀ ਨਹੀਂ, ਦਸਤਾਰ ਵੀ ਗਈ, ਕੇਸ ਵੀ ਗਏ, ਖਾਲੀ ਸਿਰਾਂ ਚ ਕੁਛ ਵੀ ਨਾ ਰਿਹਾ, ਕੁਛ ਵੀ ਨਾ ਰਿਹਾ। ਸਭ ਤੋਂ ਵੱਡਾ ਸਰੋਪਾ ਪ੍ਰਾਚੀਨ ਜ਼ਮਾਨੇ ਚ ਕੀ ਆਉਂਦਾ ਸੀ? ਦਸਤਾਰ। ਇੱਕ ਨਿੱਕਾ ਜਿਹਾ ਉਦਾਹਰਣ ਮੈਂ ਤੁਹਾਡੇ ਸਾਹਮਣੇ ਰੱਖਾਂ। ਸੁਦਾਮਾ ਤੇ ਕ੍ਰਿਸ਼ਨ ਸੰਦੀਪਨ ਦੇ ਚੇਲੇ ਸਨ, ਵਿਦਿਆ ਗੁਰੂ ਕ੍ਰਿਸ਼ਨ ਦੇ ਸੰਦੀਪਨ ਸਨ, ਸ਼ਾਸਤਰ ਵਿਦਿਆ ਦੇ ਗੁਰੂ ਦੁਰਭਾਸ਼ਾ ਸਨ। ਦੋ ਗੁਰੂ ਸਨ ਕ੍ਰਿਸ਼ਨ ਦੇ, ਵਿਦਿਆ ਗੁਰੂ ਅਲੱਗ ਸੀ, ਸ਼ਾਸਤਰ ਗੁਰੂ ਅਲੱਗ ਸੀ, ਸ਼ਸਤਰ ਗੁਰੂ ਅਲੱਗ ਸੀ। ਰਾਮ ਦੇ ਵੀ ਦੋ ਗੁਰੂ ਸਨ, ਵਿਸ਼ਵਾਮਿੱਤਰ ਤੇ ਵਿਸ਼ਿਸ਼ਟ। ਵਿਸ਼ਿਸ਼ਟ ਕੋਲੋਂ ਗਿਆਨ ਸਿੱਖਿਆ, ਵਿਸ਼ਵਾਮਿੱਤਰ ਕੋਲ ਸ਼ਸਤਰ ਵਿਦਿਆ ਸਿੱਖੀ ਹੈ। ਦੋ ਸਨ ਰਾਮ ਦੇ ਗੁਰੂ, ਦੋ ਸਨ ਸ੍ਰੀ ਕ੍ਰਿਸ਼ਨ ਦੇ ਗੁਰੂ। ਸੰਦੀਪਨ ਵਿਦਿਆ ਗੁਰੂ ਹੈ ਕ੍ਰਿਸ਼ਨ ਤੇ ਸੁਦਾਮੇ ਦਾ, ਜਿਸ ਨੂੰ ਅੱਜ ਅਸੀਂ ਉਜੈਨ ਕਹਿੰਦੇ ਹਾਂ। ਇਹਦਾ ਪੁਰਾਣਾ ਨਾਂ ਸੀ ਅਵੰਤਕਾ, ਅਜੇ ਵੀ ਉਹ ਆਸ਼ਰਮ ਬਣਿਆ ਹੋਇਆ ਜਿਸ ਆਸ਼ਰਮ ਦੇ ਚ ਦੋਵੇਂ ਪੜ੍ਹੇ ਸਨ। ਹੋਰ ਵੀ ਕਾਫੀ ਸੰਪੰਨ ਘਰਾਣਿਆਂ ਦੇ ਬੱਚੇ ਪੜ੍ਹਦੇ ਸਨ, ਇਹ ਵੀ ਦੋਵੇਂ ਪੜ੍ਹਦੇ ਸਨ। ਰੱਬ ਦੀ ਨੇ ਦੋਵਾਂ ਦੀ ਤਾਲੀਮ ਮੁਕੰਮਲ ਹੋਈ, ਨਿਕਲੇ। ਇੱਕ ਤੇ ਸਭਾ ਪਾ ਕੇ ਦੁਆਰਕਾ ਦਾ ਰਾਜਾ ਬਣਿਆ ਤੇ ਦੂਸਰਾ ਵਿਚਾਰਾ ਗੁਜਰਾਤ ਦੇ ਇਲਾਕੇ ਚ ਬਿਲਕੁਲ ਮੁਫਲਿਸ ਸੁਦਾਮਾ, ਗਰੀਬ। ਹੁਣ ਮੈਂ ਲਮਕਾਵਾਂ ਨਾ, ਸੁਭਾਵਕ ਸੁਤੇ ਸਿੱਧ ਐਸੀ ਘਟਨਾ ਘਟੀ, ਮੁਫਲਿਸੀ ਇਤਨੀ ਵੱਧ ਗਈ ਕਿ ਸਵੇਰੇ ਦਾ ਹੈ ਤੇ ਸ਼ਾਮ ਦਾ ਨਹੀਂ, ਤੇ ਸ਼ਾਮ ਦਾ ਹੈ ਤੇ ਸਵੇਰੇ ਦਾ ਨਹੀਂ। ਤੇ ਬੜਾ ਅਣਖੀਲਾ ਬ੍ਰਾਹਮਣ ਸੀ, ਮੰਗਣ ਦੀ ਬਿਰਤੀ ਅਜੇ ਬ੍ਰਾਹਮਣਾਂ ਚ ਆਰੰਭ ਨਹੀਂ ਹੋਈ ਸੀ। ਪਰ ਗਜ਼ਬ ਦੀ ਗੱਲ, ਇਹ ਕਥਾ ਚ ਕਹਿ ਦਿੰਦਾ ਸੀ ਯਥਾਰਥ ਸੁਦਾਮਾ, ਕਿਸੇ ਮੰਦਰ ਦੇ ਚ ਇਸ ਦੇ ਕੋਲ ਕੋਈ ਕਥਾ ਵੀ ਨਹੀਂ ਕਰਾਂਦਾ ਸੀ, ਯਥਾਰਥ ਕਹਿ ਦਿੰਦਾ ਸੀ ਸਹੀ। ਵਿੰਗੇ ਟੇੜੇ ਢੰਗ ਨਾਲ ਤੇ ਲੋਕੀ ਸੁਣ ਲੈਣਗੇ, ਔਰ ਯਕੀਨ ਜਾਣੋ ਇੱਥੇ ਯਥਾਰਥ ਮੈਂ ਵੀ ਤੁਹਾਡੇ ਸਾਹਮਣੇ ਰੱਖਾਂ, ਹੋ ਸਕਦਾ ਕਈ ਮੇਰੀਆਂ ਬਾਹਾਂ ਪਕੜ ਕੇ ਕਹਿਣ ਬਾਹਰ ਨਿਕਲ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇਹ ਸੁਦਾਮਾ ਯਥਾਰਥ ਕਹਿ ਦਿੰਦਾ ਸੀ। ਹੋਇਆ ਕਿ ਚਾਰੋਂ ਪਾਸੇ ਵਿਚਾਰੇ ਤੇ ਕੋਈ ਕਥਾ ਨਾ ਕਰਾਇਆ, ਤੇ ਜੀਵਨ ਭਰ ਜੋ ਪੜ੍ਹਿਆ ਸੀ, ਆਖਿਰ ਵੇਦਾਂਤ ਪੜ੍ਹਿਆ, ਸ਼ਾਸਤਰ ਪੜ੍ਹੇ, ਉਪਨਿਸ਼ਦਾਂ ਪੜ੍ਹੀਆਂ, ਗਿਆਨ ਹਾਸਲ ਕੀਤਾ, ਔਰ ਫਿਰ ਇਸ ਨੂੰ ਸੁਣਾਉਣਾ ਤੇ ਸਿਖਾਉਣਾ ਚਾਹਿਆ, ਕੌਣ ਸਿੱਖੇ ਇਸ ਯਥਾਰਥਵਾਦੀ ਕੋਲ, ਜੋ ਸਹੀ ਹੈ, ਜੋ ਸਿਧਾਂਤ ਹੈ ਸਾਹਮਣੇ ਰੱਖ ਦੇਣਾ। ਪਰੰਪਰਾਵਾਦੀ ਨਹੀਂ ਸੀ, ਬੜਾ ਭਜਨੀਕ, ਬੜਾ ਰਸਕ ਔਰ ਸਮਾਧੀ ਲੀਨ। ਅੱਧੀ ਰਾਤ ਨੂੰ ਉੱਠ ਕੇ ਸੂਰਜ ਨਿਕਲਣ ਤੱਕ ਸਮਾਧੀ ਵਿੱਚ ਰਹਿਣ ਵਾਲਾ ਇਹ ਪੁਰਸ਼ ਘਰ ਵਿੱਚ ਮੁਫਲਸੀ ਹੋ ਗਈ। ਇਤਨੀ ਮੁਫਲਸੀ ਹੋਈ ਕਿ ਘਰ ਵਾਲੀ ਨੇ ਕਿਹਾ, ਤੁਹਾਡਾ ਸਖਾ, ਤੁਹਾਡਾ ਗੁਰੂ ਭਾਈ ਤੇ ਤੁਹਾਡਾ ਦੋਸਤ ਕ੍ਰਿਸ਼ਨ ਉਤੇ ਰਾਜਾ ਬਣ ਗਿਆ, ਚਲੇ ਜਾਓ ਉਸਦੇ ਕੋਲ। ਸੁਦਾਮਾ ਕਹਿੰਦਾ, ਭਲੀਏ ਉਹ ਮੇਰਾ ਮਿੱਤਰ ਹੈ, ਮੈਂ ਦੇਣ ਤੇ ਲੈਣ ਦੀ ਯਾਰੀ ਉਸ ਨਾਲ ਨਹੀਂ ਜੋੜੀ, ਜੇ ਮੈਂ ਲੈਣ ਚਲਾ ਗਿਆ ਮੈਂ ਭਿਖਾਰੀ, ਉਹ ਦਾਤਾ ਬਣ ਜਾਏਗਾ, ਸਾਡੀ ਦੋਸਤੀ ਟੁੱਟ ਜਾਏਗੀ, ਇਹ ਮੈਂ ਨਹੀਂ ਕਰ ਸਕਦਾ। ਸਾਡੀ ਮਿੱਤਰਤਾ ਹੈ, ਸਾਡੀ ਦੋਸਤੀ ਹੈ, ਇਸ ਦੋਸਤੀ ਨੂੰ ਵਪਾਰ ਨਾ ਬਣਾ, ਦੇਣ ਲੈਣ ਤੇ ਨਾ ਖੜਾ ਕਰ, ਮੈਂ ਨਹੀਂ ਜਾਣਾ। ਲੇਕਿਨ ਇੱਕ ਦਿਨ ਮਜਬੂਰ ਹੋਇਆ, ਦੋ ਦਿਨ ਦੇ ਦੋ ਇਆਣੇ ਭੁੱਖੇ ਛੋਟੇ, ਭੁੱਖ ਤੋਂ ਬਹਿਬਲ, ਬਸ ਮਮਤਾ ਦਾ ਮਾਰਿਆ ਹੋਇਆ, ਇਹਨਾਂ ਬੱਚਿਆਂ ਦੀ ਭੁੱਖ ਨਹੀਂ ਦੇਖ ਸਕਿਆ। ਬੱਚੇ ਭੁੱਖੇ ਨੇ, ਭਾਵੇਂ ਪਤਨੀ ਵੀ ਭੁੱਖੀ ਹੈ, ਭਾਵੇਂ ਆਪ ਵੀ ਨਹੀਂ ਖਾਧਾ ਦੋ ਦਿਨ ਦਾ, ਪਰ ਬੱਚਿਆਂ ਦੀ ਭੁੱਖ ਨਹੀਂ ਸਹੀ ਗਈ ਇਸਦੇ ਕੋਲ। ਅਸ਼ਕਬਾਰ ਨੇਤਰਾਂ ਨਾਲ ਕਹਿੰਦਾ ਹੈ ਘਰ ਵਾਲੀ ਨੂੰ, ਅੱਛਾ ਮੈਂ ਚੱਲਦਾ, ਜਾਣਾ ਦੁਆਰਕਾ ਜਾਂਦਾ, ਸੌ ਡੇਢ ਸੌ ਮੀਲ ਦੀ ਦੂਰੀ ਤੇ ਹੋਵੇਗਾ, ਜਾਂਦਾ। ਜਿਉਂ ਇਹ ਜਾਣ ਲੱਗਿਆ ਤੇ ਘਰ ਵਾਲੀ ਕਹਿੰਦੀ ਹੈ, ਤੁਸੀਂ ਸੰਦੀਪਨ ਦੇ ਚੇਲੇ ਰਹੇ ਹੋ, ਵੈਦਿਕ ਰੀਤੀ ਦੇ ਮੁਤਾਬਕ ਸੰਤ ਕੋਲ ਜਾਣਾ, ਰਾਜੇ ਕੋਲ ਜਾਣਾ, ਜੋਤਸ਼ੀ ਕੋਲ ਜਾਣਾ, ਗੁਰੂ ਕੋਲ ਜਾਣਾ, ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਵੈਦਿਕ ਰੀਤੀ ਇਸ ਤਰ੍ਹਾਂ ਹੈ, ਵੈਦ ਗੁਰੂ ਨਿਰਪ ਜੋਤਸ਼ੀ, ਅਵਰ ਸੰਤ ਡਿਗ ਜਾਏ, ਰਿਕਤ ਪਾਣ ਨਾ ਜਾਈਏ, ਫਲ ਦੀਏ ਫਲ ਪਾਏ। ਇਹਨਾਂ ਕੋਲ ਖਾਲੀ ਹੱਥ ਨਹੀਂ ਜਾਣਾ, ਕੁਛ ਨਜ਼ਰਾਨਾ, ਕੁਛ ਭੇਟ। ਤੇ ਸੁਦਾਮਾ ਕਹਿੰਦੇ, ਕੀ ਭੇਟ ਰੱਖਾਂ, ਤਨ ਤੋਂ ਨੰਗਾ, ਧੋਤੀ ਫਟੀ ਹੋਈ ਹੈ ਮੇਰੀ, ਪੈਰਾਂ ਵਿੱਚ ਮੇਰੇ ਜੋਤੀ ਨਹੀਂ ਹੈ, ਦੋ ਦਿਨ ਦਾ ਮੇਰੇ ਪੇਟ ਵਿੱਚ ਅੰਨ ਵੀ ਨਹੀਂ ਹੈ, یہ بچے میرے سامنے بلکتے پے نے، میری آتما روندی ہے، میں کی نظرانہ رکھا؟ مٹھی بھر کدرے چاول کر دے کسے کونے چ پے نے، کسے بانڈے چ سدامے نو دتے نے، تے آخیا ہے نظرانہ ہی رکھنا ہوندا ہے نا، وپار تھوڑی کرنا ہوندا ہے، پیٹا ہی رکھنی ہے نا، اے لو خالی نہ جاؤ، دوتی نال اے چاول دے دانے بن لے۔ ہن پائی گرداس جی اپنے ڈھنگ نال لکھ دے نے، بڑا غضب دا پائی گرداس، بپل سدامے دار دی بال سکھائی متر سدائے، لاگو ہوئی بامنی مل جگدیش دردر گوائے۔ جاؤ جگدیش کول جاؤ، دلدری مٹ جائے گی، وہ راجا ہے، تھڑی حالت تے ترس کھا کے دے لے گا۔ پر چلیا گندا گٹیاں کیوں کر جائیے، کون ملا ہے رستے وچ، ٹھیکریاں گندا جا رہا، ریت دے ذرے گندا جا رہا، کس نے ملن دینا ہے مینوں، کس نے اندر جان دینا ہے میری جڑی حالت ہے، محلاں چ مینوں کون جان دے گا؟ دروازے تے پہرے دار سنتری کتھے جان دین گے مینوں، وہ راجا ہے، میری یہ حالت۔ اس طرح سوچدا وچاردا پہتا نگر دوار کا، سنگ دوار کھلوتا جائے۔ یہی سوچدا سوچدا وچاردا وچاردا آخر چوتھے دن یہ دوارکا پہنچے، تے محلاں دا جو مکھی گیٹ سی اس دے کول کھڑا ہو گئے، جو وڈا گیٹ، پہنچا نگر دوار کا، سنگ دوار، سب تو وڈا دروازہ، سنتری کھڑے نے، تے سنتریاں نو کہندا ہے، کرشن میرے بال سکھا متر نے، صرف متر ہی نہیں میرے گرو بھائی نے، صرف گرو بھائی نہیں کچھ گلاں بارے، شاستر دیاں کچھ گلاں بارے میرے کول پوچھ دے ہی رہے، سکھ دے ہی رہے۔ آپ دی گیات لی عرض کراں، ودیا دے سدامہ اگے سی، کرشن پچھے سن، پچھڑے سن، یہ اتہاس کہندا ہے، اور وہ آشرم موجود ہے اونت کا دچ، اجین دچ، یہ کہانیاں اتھے موجود نے، ودیا دچ یہ اگے سی، بڑا زرخیز دماغ سدامے دا، کرشن دیاں پڑھائی دچ غلطیاں سدھارن والا سدامہ، ان گرو بھائی نے، متر نے۔ جیسے سنتری نو کہا جا اندر، کہ تیرا بال سکھا متر آیا ہے، گرو بھائی آیا ہے، ہس پے، تین سنتری کھڑے سن، تین ہی ہس پے، شستر لے کے کھڑے سن، پہرے دار ہس پے، کہنے لگے تیرے جیسے تھے روز سینکڑے آندے نے، وہ بھی اس طرح ہی کہندے نے، جا اپنا رستہ پکڑ، ہور کسی گناہ دی لوڑ ہی نہیں، سیانے کہنے غریبی ہی ایک گناہ ہے، مفلسی ایک پاپ ہے۔ ایک کوڑے بول بھی اس نے سن لے، تو اتنا آکھے ہاتھ جوڑ کے، میں متروں واپس چلا جاواں گا، ہنے ہی چلا جاواں گا، صرف تسی اتنا کہتے دو، تھوڑا بال سکھا متر، تھوڑا گرو بھائی سدامہ آیا ہے، بس اتنا کہہ دو، اگر تسی واپس چھیتی نہ آئے، انہاں نے انکار کر دیتا، میں چلا جاواں گا، دوبارہ تھانوں آکھاں گا بھی نہیں، چونکہ ہردے دے گہرے تل تو بول رہا سی، تو سنتریاں دا من بھی پسیج گیا، سچائی دا اپنا اثر ہوندا ہے۔ ایک کہن لگا، اچھا سی اندروں پوچھ کے آؤندے ہیں، سری کرشن سنگھاسن تے بیٹھے نے، تے کہندے نے بھگوان باہر ایک آیا ہے، تھانوں ملنا چاہندا ہے، ویش بھوشا بہت کچھ دس دیندی سی، اس دی ویش بھوشا کی ہے دس؟ تو کبھی نروتم نے تے بھائی گرداس نے جس ڈھنگ نال درج کیتا، میں تھوڑے سامنے رکھا، ہاتھ جوڑ کے اے سنتری سری کرشن نو کہندا ہے، بھگوان سیس پگانا، سر تے پگ کوئی نہیں، حیرانگی ہے مینوں، ਤੁਹਾਡਾ ਮਿੱਤਰ, ਤੁਹਾਡਾ ਗੁਰੂ ਭਾਈ, ਸਿਰ ਤੇ ਪੱਗ ਕੋਈ ਨਹੀਂ, ਮੈਨੂੰ ਹੈਰਾਨਗੀ, ਸਿਰ ਤੇ ਦਸਤਾਰ ਕੋਈ ਨਹੀਂ। ਦਸਤਾਰ ਸ਼ਬਦ ਅਰਬੀ ਦਾ ਹੈ। ਇਹ ਮੁਸਲਮਾਨ ਦੀ ਜਿੱਥੇ ਤਸਵੀਰ ਖਿੱਚੀ ਹੈ ਗੁਰੂ ਅਰਜਨ ਦੇਵ ਜੀ ਨੇ, ਸਾਬਤ ਸੂਰ ਦਸਤਾਰ ਸਿਰਾ, ਇਹ ਮੁਸਲਮਾਨ ਦੀ ਤਸਵੀਰ ਉੱਥੇ ਖਿੱਚੀ ਹੈ। ਸਿੱਖ ਦੀ ਤਸਵੀਰ ਨਹੀਂ ਖਿੱਚੀ, ਮੁਸਲਮਾਨ ਦੀ। ਉਹ ਵੀ ਦਸਤਾਰ ਸਜਾਉਂਦੇ ਨੇ। ਮੁਹੰਮਦ ਸਾਹਿਬ ਦੇ ਸਿਰ ਤੇ ਇਸੇ ਤਰ੍ਹਾਂ ਦੀ ਦਸਤਾਰ ਹੈ ਜਿਵੇਂ ਤੁਸੀਂ ਸਜਾਈ ਹੈ। ਮੈਂ ਤਸਵੀਰ ਦੇਖੀ ਹੈ ਈਰਾਨ ਵਿੱਚ, ਔਰ ਮੈਂ ਲਿਆਇਆ ਹਿੰਦੁਸਤਾਨ ਵਿੱਚ, ਕਈਆਂ ਨੂੰ ਦਿਖਾਈਆਂ। ਮੈਂ ਕਿਤੇ ਪਹਿਚਾਣ ਨਹੀਂ ਆਉਂਦੀ ਇਹ ਮੁਸਲਮਾਨ ਹੈ ਕਿ ਸਿੰਘ ਹੈ। ਇਸ ਤਰ੍ਹਾਂ ਦੀ ਦਸਤਾਰ ਸਿਰਫ ਇੰਨੀ ਗੱਲ ਹੈ, ਉੱਪਰ ਇੱਕ ਸ਼ਮਲਾ ਰੱਖਿਆ ਹੈ ਬਸ, ਬਾਕੀ ਦਸਤਾਰ ਇਸੇ ਤਰ੍ਹਾਂ ਹੀ। ਔਰ ਕਾਲੀ ਦਸਤਾਰ, ਇਸ ਵਾਸਤੇ ਈਰਾਨ ਦੇ ਸਾਰੇ ਮੌਲਵੀ ਕਾਲੀ ਦਸਤਾਰ ਪਹਿਨਦੇ ਨੇ, ਔਰ ਉਸ ਤਰ੍ਹਾਂ ਹੀ ਬਣਦੇ ਨੇ ਜਿਵੇਂ ਮੁਹੰਮਦ ਸਾਹਿਬ ਬਣਦੇ ਸਨ। ਮੈਂ ਮੁਹੰਮਦ ਸਾਹਿਬ ਦੀ ਤਸਵੀਰਾਂ ਪਤਾ ਨਹੀਂ ਕਿਤਨੇ ਮੌਲਵੀਆਂ ਨੂੰ ਇੰਡੀਆ 'ਚ ਦਿਖਾਈਆਂ। ਤੁਸੀਂ ਕਹਿੰਦੇ ਹੋ ਮੁਹੰਮਦ ਸਾਹਿਬ ਦੀ ਤਸਵੀਰ ਨਹੀਂ ਬਣ ਸਕਦੀ, ਸਾਰੇ ਈਰਾਨ ਦੀ ਦੁਕਾਨਾਂ 'ਤੇ ਲਟਕੀ ਪਈ ਹੈ, ਬੜੇ ਬੜੇ ਮਜ਼ਾਰਾਂ 'ਤੇ ਲਟਕੀ ਪਈ ਹੈ, ਔਰ ਉਹ ਧੂਪ ਦੀਪ ਵੀ ਕਰਦੇ ਨੇ। ਸ਼ੀਆਂ ਲੋਕ ਸੁੰਨੀਆਂ ਦੀ ਇਸ ਵਾਸਤੇ ਆਪਸ 'ਚ ਬਣਦੀ ਵੀ ਨਹੀਂ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਸੀਸ ਪਗਾਨਾ, ਸਿਰ ਤੇ ਪੱਗ ਕੋਈ ਨਹੀਂ। ਸੀਸ ਪਗਾਨਾ ਜਗਾ ਤਨ ਬੈ ਪ੍ਰਭ, ਜਾਣੇ ਕਿ ਆਏ ਬਸੇ ਕਹੇ ਗਾਵਾਂ। ਪਤਾ ਨਹੀਂ ਕਿੱਥੋਂ ਆਇਆ ਹੈ। ਔਰ ਹੇ ਭਗਵਾਨ, ਤਨ ਤੇ ਜਗਾ ਵੀ ਕੋਈ ਨਹੀਂ, ਚੋਲਾ ਵੀ ਕੋਈ ਨਹੀਂ, ਪਿੰਡਾ ਨੰਗਾ ਹੈ, ਸਿਰ ਤੇ ਪੱਗ ਕੋਈ ਨਹੀਂ। ਸੀਸ ਪਗਾਨਾ ਜਗਾ ਤਨ ਬੈ ਪ੍ਰਭ, ਜਾਣੇ ਕਿ ਆਏ ਬਸੇ ਕਹੇ ਗਾਵਾਂ। ਧੋਤੀ ਫਟੀ ਸੀ ਲਟੀ ਦੁਪੱਟੀ, ਪੈਰ ਪਾਨ ਕੀ ਨਹੀਂ ਸਾਮਾ। ਧੋਤੀ ਜਿਹੜੀ ਤੇੜ ਹੈ ਨਾ, ਉਹ ਵੀ ਲੀਰਾਂ ਲੀਰਾਂ ਹੈ, ਔਰ ਉਸਦੇ ਪਰਦੇ ਨੂੰ ਪੂਰਾ ਨਹੀਂ ਢਕਦੀ। ਪੈਰਾਂ ਤੋਂ ਤੇ ਇੰਜ ਪਤਾ ਚੱਲਦਾ ਜਿਵੇਂ ਜਨਮ ਤੋਂ ਇਸ ਨੂੰ ਜੁੱਤੀ ਨਸੀਬ ਨਹੀਂ ਹੋਈ, ਕਿਉਂਕਿ ਜੁੱਤੀਆਂ ਦੇ ਨਿਸ਼ਾਨ ਪੈਰ ਵਿੱਚ ਨਹੀਂ ਨੇ। ਪੈਰ ਪਾਹਨ ਕੀ ਨਹੀਂ ਸਾਮਾ, ਦੁਆਰ ਖੜੋ ਦਿਜ ਦੁਰਬਲ ਵੇਖ, ਰਹੋ ਚੱਕ ਸੋ ਬਸਦਾ ਅਗਬਰਾਮਾ। ਬੜਾ ਇੱਕ ਦੁਰਬਲ, ਗਰੀਬੜਾ ਜਿਹਾ, ਹੱਡੀਆਂ ਦਾ ਢਾਂਚਾ, ਬਾਹਰ ਖੜਾ ਹੈ, ਬਸ ਇਹ ਉਸਦੀ ਵੇਸ਼ਭੂਸ਼ਾ ਹੈ। ਕ੍ਰਿਸ਼ਨ ਕਹਿੰਦੇ ਨੇ ਇਹ ਤੇ ਠੀਕ, ਨਾਂ ਕੀ ਦੱਸਦਾ ਆਪਣਾ? ਉਹਨੂੰ ਕੋਈ ਨਾਮ ਦੱਸਿਆ? ਦੁਆਰਪਾਲ ਸੰਤਰੀ ਕਹਿੰਦਾ ਹਾਂ, ਦੁਆੜ ਖਰੋ ਦਿਜ ਦੁਰਬਲ ਵੇਖ, ਰਹੋ ਚੱਕ ਸੋ ਬਸਦਾ ਅਭਰਾਮਾ। ਪੂਛਤ ਦੀਨ ਦਿਆਲ ਕੋ ਧਾਮ, ਬਤਾਵਤ ਅਪਨੋ ਨਾਮ ਸੁਦਾਮਾ। ਭਗਵਾਨ ਨਾਮ ਸੁਦਾਮਾ ਦੱਸਦਾ ਹੈ। ਅੱਛਾ, ਹੁਣ ਜੋ ਕੁਛ ਕ੍ਰਿਸ਼ਨ ਕਰਦੇ ਨੇ ਉਹ ਭਾਈ ਗੁਰਦਾਸ ਇੰਜ ਕਲਮਬੰਦ ਕਰਦੇ ਨੇ, ਦੂਰੋਂ ਦੇਖ ਡੰਡੌਤ ਕਰ, ਛੱਡ ਸਿੰਘਾਸਣ ਹਰ ਜੀ ਆਇਆ। ਇਕਦਮ ਸਿੰਘਾਸਣ ਤੋਂ ਖੜੇ ਹੋਏ ਤੇ ਦੂਰੋਂ ਦੇਖਿਆ ਦਰਵਾਜ਼ੇ ਦੇ ਬਾਹਰ ਖੜਾ ਹੈ, ਉੱਥੋਂ ਹੀ ਡੰਡੌਤ ਕੀਤੀ, ਡੰਡੇ ਦੀ ਤਰ੍ਹਾਂ ਲੰਬੇ। ਡੰਡੌਤ ਮਨੁੱਖ ਉਸ ਨੂੰ ਹੀ ਕਰਦਾ ਹੈ ਜਿਸ ਨੂੰ ਵਿਦਿਆ ਵਿੱਚ, ਗਿਆਨ ਵਿੱਚ ਆਪਣੇ ਤੋਂ ਵੱਡਾ ਮੰਨੇ। ਗੁਰੂ ਨਾਨਕ ਨੇ ਪਿਛਲਾਇਆ ਸੀ, ਸਿੱਖ ਸਿੱਖ ਦੇ ਪੈਰੀ ਪਵੇ, ਜੋ ਦੀ ਸੇ ਗੁਰ ਸਿੱਖੜਾ, ਤਿਸਨੇ ਉਹਨੂੰ ਲਾਗੋਂ ਪਾਏ ਜੀ, ਪੈਰੀ ਪਾਉਣਾ ਜਗ ਵਰਤਾਇਆ। ਪਤਾ ਨਹੀਂ ਕਿਸ ਤਰ੍ਹਾਂ ਦੀ ਹੰਕਾਰੀ ਤਬੀਅਤ ਪੈਦਾ ਹੋ ਗਈ। ਲਾਹ ਸਿੱਖਾਂ ਦੇ ਚਰਨਾਂ ਦੀ ਧੂੜ ਨੂੰ ਮਸਤਕ ਵਿੱਚ, ਮਤਾਂ ਕੋਈ ਰਸਕ ਹੋਵੇ, ਮਤਾਂ ਕੋਈ ਬੈਰਾਗੀ ਹੋਵੇ, ਮਤਾਂ ਕੋਈ ਜੁੜਿਆ ਹੋਵੇ, ਔਰ ਉਹਦੀ ਚਰਨ ਧੂੜ ਮਸਤਕ ਦੀ ਰੇਖਾ ਨੂੰ ਬਦਲਦੇ ਰਹੇ। ਦੂਰੋਂ ਡੰਡੌਤ ਕੀਤੀ ਹੈ, ਡੰਡੇ ਦੀ ਤਰ੍ਹਾਂ ਲੰਬੇ ਪੈ ਗਏ, ਮੱਥਾ ਟੇਕ ਗਿਆ। ਮੈਂ ਫਿਰ ਅਰਜ਼ ਕਰਾਂ, ਮੱਥਾ ਉਸ ਨੂੰ ਹੀ ਟੇਕਦਾ ਬੰਦਾ ਜਿਸ ਨੂੰ ਸਿਆਣਪ ਦੇ ਚ, ਗਿਆਨ ਦੇ ਚ, ਗਿਆਨ ਦੇ ਚ ਮਨੁੱਖ ਆਪਣੇ ਨਾਲੋਂ ਅੱਗੇ ਮੰਨਦਾ ਹੋਵੇ, ਮੱਥਾ ਟੇਕ ਰਹੇ ਨੇ। ਔਰ ਭਾਈ ਗੁਰਦਾਸ ਲਿਖਦੇ ਨੇ, ਦੂਰੋਂ ਦੇਖ ਡੰਡੌਤ ਕਰ, ਛੱਡ ਸਿੰਘਾਸਣ ਹਰ ਜੀ ਆਏ, ਪਹਿਲੇ ਦੇ ਪਰ ਦੱਖਣਾ ਪੈਰੀ ਪੈ ਕੇ ਲੈ ਗਲ ਲਾਏ। ਫਿਰ ਕੋਲ ਪਹੁੰਚ ਕੇ ਪਰਕਰਮਾ ਕੀਤੀਆਂ। ਪਰਕਰਮਾ ਮਨੁੱਖ ਉਸੇ ਦੀਆਂ ਕਰਦਾ ਹੈ ਜਿਸ ਤੋਂ ਸਦਕੇ ਹੁੰਦਾ, ਜਿਸ ਤੋਂ ਫਿਦਾ ਹੁੰਦਾ, ਜਿਸ ਤੋਂ ਕੁਰਬਾਨ ਹੁੰਦਾ ਹੈ, ਪਰਕਰਮਾ ਪੈ ਕਰਦਾ। ਪਰਕਰਮਾ ਕਰਨ ਤੋਂ ਬਾਅਦ ਆਪਣਾ ਮਸਤਕ ਸੁਦਾਮੇ ਦੇ ਕਦਮਾਂ ਤੇ ਰੱਖਿਆ, ਫਿਰ ਮੱਥਾ ਟੇਕਿਆ, ਫਿਰ ਗਲਵਕੜੀ ਚਲੇ, ਪਹਿਲੇ ਡੰਡੌਤ, ਫਿਰ ਪਰਕਰਮਾ, ਫਿਰ ਚਰਨਾ ਤੇ ਮਸਤਕ, ਫਿਰ ਗਲਵਕੜੀ, ਫਿਰ ਸਿੰਘਾਸਣ ਤੇ ਬਿਠਾਇਆ, आप थल्ले बैठे, चरणों दुकले पैर धोए, सिंहासन ऊपर बिठाए। चरणामत चरण धोते ने सुदामे दे चरणामत पी गए, चरण दा धोता होया जल पी गए। गुरु नानक देव जी महाराज तो लैके नौवे पातशाह तक चरणामत ही देके सिख बनाए जाते सन। चूंकि चरणामत देण वाले कुछ भ्रष्ट हो गए सन, मैले हो गए सन वो मसंद, तो दसम पिता ने फिर खंडे दे अमृत दी प्रथा चलाई और कल्ले कोल अधिकार खो लिया, पंजा नूं दिता। श्री कृष्ण चरणामत पै लैंदे ने, चरणा दा धोता होया जल। चरण आप धोते ने, परात मंगाई है, परात दे च पैर धोते ने। किसे जमाने च मैं देखिया पंज प्यारियां नूं जद घर बुलांदे हुंदे सन इस तरह हुंदा हुंदा सी। इक दौर असीं देखिया है पठानिस्तान दे च, पंजाब दे च, पैर धोते ने, चरणामृत पी गए। इहदे चरणां च कुछ है, मस्तक जो भरिया होया रब्बी रस नाल, तो पैरां च भी कुछ निकलदा है, हत्थां च भी कुछ निकलदा है। पैर जिथे टिकदे ने खाक अक्सीर बन जांदी है, ते हथ जिस सिर ते रखिया जांदा उस सिर दे च भी बरकतां आ जांदियां। चरणों दुकले पैर धोए, सिंघासन उपर बिठाए, पुछे कुशल प्यार कर गुरसेवा दी कथा सुनाए। लंबी चौड़ी गाथा, मुख्तसर मैं अर्ज करा, बहुत समा हो गया। रुक्मणी नूं आवाज मारी है जिस ढंग नाल निरोतम ने लिखिया लंबी चौड़ी दास्तां, सारी ना बयान करा। रुक्मणी श्री कृष्ण दी पत्नी आई कोल, ते उहनूं कहिंदे ने दस्तार लेके आ, सोने दे थाल विच जो शब्द उठे पगा, पगा लेके आ, पगा उस सोने दे दस्तार विच, सोने दे थाल विच पगा रख के लैंदी है। श्री कृष्ण सुदामे दी दस्तार बंदी करदे ने। पुछिए कृष्ण तो इहदे तेड़ चोला नहीं, चोला दे पहले, पैरां च विचारे दी जुत्ती कोई नहीं, अठ दिन का भोजन नहीं खादा हो, इसनूं रोटी दे, इसकी फिक्र नहीं पै करदे, पहले पग दे। इहदे मस्तक दे जो रूहानी रस है एवें फिजूल खारज ना होवे, इसका मस्तक जो रूहानी तिरंगा नाल भरिया होया है एवें फिजूल ना जाण। रब्बी चिंतन करके जो अपने मस्तक दे जमा करदा है एवें फिजूल जाया ना हो, किसे काम आवन। आप दस्तार सजाइए, आप पग बनी है, और गजब दी गल सोचदे ने कृष्ण, जे मैं कुछ दिता तो मैं दाता बन जावांगा, ये मंगता बन जाएगा, चार दिन बाद उस तरह ही तो रहा है। लेकिन चार दिन घर दे सब कुछ पहुंचा दिता है, गैबी रूप च पहले भेज दिता है सब कुछ, सुदामे नूं उंजी तो रहा है। पर ये गजब दा ब्राह्मण है, चार दिन उत्थे रहा है, आया मंगण वास्ते सी, नहीं मंगया, नहीं मंगया, अणख नहीं मन्नी, जमीर नहीं मन्नी, मर दिन बच्चे भुखे मरण दे, मर दिए पत्नी मरण दे, और बड़े निमूजने जिया मन नाल ए कृष्ण दे नाल भोजन करदा सी, छक नहीं सकदा सी, बुरकी थलो नहीं जांदी सी, एकदम बच्चे याद आंदे सन भुखे होण गए, एकदम पत्नी याद आउंदी सी भुखे होण गए। लेकिन कृष्ण दे सामने किस तरह आके बच्चे मेरे भुखे ने, मैं तां आया, नहीं किया, खादा है, सिर्फ इस वादे खादा है, इसनूं शक ना पवे कि मैं कुछ मंगण नहीं आया, नहीं, ओही मित्रता है। लेकिन कृष्ण नूं भी पता है मेरे सामने इसका सिर नीवा ना होवे, घर दे सब कुछ पहुंचा दिता है। और कृष्ण ने जो प्रार्थना कीती है, भगवान रहमत करी इहदे सिर ते हमेशा पग रवे, प्रभु बख्शिश करी इहदे सिर ते हमेशा पग रवे। उस दिन तो बाद किसी की बेइज्जती हो गई, किसी का सिर खाली हो गया तो कह दिता जाता सी इहदी पग लै गई, इहदी ते पग लै गई। बड़ी बरकत, बड़ी गल इस दस्तार दी, इस पग दी। यह समाजक लिबास नहीं है, यह परिवारक लिबास नहीं है, यह राजनैतिक लिबास नहीं है, यह रूहानी लिबास है, यह धार्मिक लिबास है, इसकी अपनी महिमा है। और इस महिमा दे जो कुछ है मस्तक दे किवें उतरंगा जमा होंदियां ने, इहदा निखेड़ा मैं कल करांगा। अज समाप्ति 8:30 हाजरी भरनी सी दूसरे गुरुद्वारा साहब दे, 8:30 इत्थे कर बैठा, کما کرنا میں تو بعد بھی کسی نے بولنا ہوئے تو میں اس کو بھی معافی مانگ لوا کیونکہ وہ ٹائم میں کھا گیا معافی تھوڑے کول بھی انہوں نے سجنا کو بول چک دی شما واحگرو جی کا خالصہ رے من ایسو کر سنیاسا بن سے سدن سبہ کر سمجھو من ہی ماہیں اداسا اداس منک تین کارنا کر کے ہوں میں تھوڑا جہا ایک آدمی رپیٹ کرتا ہوں یا تو بہت سیاح دارشنک ہوے چنتک ہوے جتنا گہرے تل تے سوچن والا منک ہوئے گا جتنی لمبی سوچنی سوچن والا منک ہوئے گا دنیا اتنی چھوٹی ہو جائے گی صرف چھوٹی ہی نہیں بے مینی ہو جائے گی سیاح منک بہت چھیتی اداس ہو جائے گا دنیا دے دارشنک فلاسفر چنتک کبھی سائنٹسٹ بڑی اداس زندگی بتیت کر دینے بہت اداس کوئی منک کنا اداس ہے بس اندازہ لا لینا جنہ سیاح ہے انہ ہی اداس ہے بے چینیاں سارے جہاں کی سمیٹ کر جب کچھ نہ بنا تو میرا دل بنا دیا ساری دنیا دی پریشانیاں بے چینیاں اداسیاں ایک سیاح منک دے اندر ہوں ستسنگی ہوئے دوسرا شبد چوٹ کر گیا کتھا کیرتن من نو بھا گئی ہے گرو دی گل چوٹ کر گئی ہے اداس ہو جائے گا نہیں اداس ہویا اجے ستسنگ آ تے رہے اجے شبد نے چوٹ نہیں کی تھی گردوارے آ تے رہے اجے گرو نال سنبند نہیں جڑے ہے شبد بھی چوٹ اداس کر دے گی تیسرا کوئی عزیز اکارب سنبندی جو پرانا تو بھی پیارا سی چلانا کر گیا دھن سمپدا بڑی سی پر دیوالیہ ہو گیا ہے آرتھک چوٹ لگ گئی ہے کوئی کلنک لگ گئے تے برادری دے سماج دے بنی ہوئی پرتشٹھا ساری ختم ہو گئی سر نیما ہو گیا ہے یہ چوٹ بھی منک نو اداس کر سکتی ہے اس طرح دے منک نراش ہو جانے زندگی تو سنسار تو سماج تو اور جیسے نراش ہوندے نے اداس ہو جاندے نے ہن اداس یہ تین طرح دے منک ہوندے نے سیانے ستسنگی یا چوٹ کھا دے جنہاں نوں کوئی چوٹ لگ گئی ہے معمولی چوٹاں تے بندے نوں روز لگ دیاں نے اج پتر تو چوٹ لگی کل شاید نہ لگے کل متراں تو چوٹ لگ سکتی ہے اج متراں تو چوٹ لگی کل شاید نہ لگے کل پتنی تو چوٹ لگ سکتی پتی تو چوٹ لگ سکتی ہے پتراں تو چوٹ لگ سکتی ہے ماں باپ تو چوٹ لگ سکتی ہے کوئی آرتھک چوٹ لگ سکتی ہے کوئی راجنیتک چوٹ لگ سکتی ہے چوٹا بندہ روز کھاندا ہے تھوڑا جہا سمجھان کی کوشش کرتا ہے چلو اج لگی ہے شاید کل نہ لگے پر کون دسے اج پتر تو لگی ہے کل متر تو لگے گی اج متر نے چوٹ کی تھی ہے کل پتنی تو لگ سکتی ہے پتی تو لگ سکتی ہے یہ چھوٹیاں چھوٹیاں چوٹاں نے منک اپنے آپ نو سمجھا لینا ہے پر کدی کوئی بہت وڈی چوٹ لگ جاندی ہے ہل جاندہ ہے منک اپنی تھان تو نراش ہو کے اداس ہو جاندہ ہے یہ تین کارن نے اداس ہون دے اداس منک پھر تین طرح دے کرم کر سکتا ہے آتم ہتیا آتم کرانتی آتم وسمرتی خود نو ختم کرنا خود نو بدلنا یا خود نو بھلانا انہ تینا دچوں ایک کرم ضرور کرے گا جو خود نو بھلان دی کوشش نہیں کر رہا خود نو بدلن دی کوشش نہیں کر رہا خود نو ختم کرن دی کوشش نہیں کر رہا اجے اداس نہیں ہے اجے نراش نہیں ہے اور مہرس کرم پشو اداس تے نراش نہیں نے پنچھی سوچ دے ہی نہیں وچار دے ہی نہیں ਅਕਲ ਦੇ ਤਲ ਤੇ ਜੀਂਦੇ ਹੀ ਨਹੀਂ। ਉਦਾਸੀ ਮਨੁੱਖੀ ਦੁਨੀਆਂ ਚ ਹੈ, ਔਰ ਜਿਤਨਾ ਸਿਆਣਾ ਮਨੁੱਖ ਹੋਵੇਗਾ ਓਨਾ ਹੀ ਉਦਾਸ ਹੋਵੇਗਾ, ਔਰ ਜਿਤਨਾ ਸਿਆਣਾ ਮਨੁੱਖ ਹੋਵੇਗਾ ਪਰਿਵਾਰ ਨਾਲ ਵੀ ਤਾਲਮੇਲ ਨਹੀਂ ਬੈਠੇਗਾ, ਸੰਸਾਰ ਨਾਲ ਵੀ ਤਾਲਮੇਲ ਨਹੀਂ ਬੈਠੇਗਾ, ਉਹਦੀ ਸੋਚਣੀ ਸਭ ਕੁਛ ਬੇਮਾਨੀ ਹੋ ਜਾਏਗਾ, ਕੁਛ ਵੀ ਨਹੀਂ ਹੈ ਇਹ ਦੁਨੀਆਂ, ਕੁਛ ਵੀ ਨਹੀਂ ਹੈ। ਤਾਂ ਮੈਂ ਅਰਜ਼ ਕਰਾਂ, ਆਤਮ ਹੱਤਿਆ, ਆਤਮ ਕ੍ਰਾਂਤੀ, ਆਤਮ ਵਿਸਮ੍ਰਤੀ, ਇਹਨੂੰ ਮੈਂ ਸਰਲ ਸ਼ਬਦਾਂ ਚ ਬਿਆਨ ਕਰਾਂ। ਉਦਾਸ ਮਨੁੱਖ ਜਾਂ ਤੇ ਖੁਦ ਨੂੰ ਖਤਮ ਕਰੇਗਾ, ਜਾਂ ਖੁਦ ਨੂੰ ਬਦਲੇਗਾ, ਜਾਂ ਖੁਦ ਨੂੰ ਭੁਲਾਉਣ ਦੀ ਕੋਸ਼ਿਸ਼ ਕਰੇਗਾ। ਖੁਦ ਨੂੰ ਭੁਲਾਉਣ ਲਈ ਹੈ ਸ਼ਰਾਬ, ਅਫੀਮ, ਚਰਸ, ਸੁਲਫਾ, ਗਾਂਜਾ, ਧਤੂਰਾ, ਭੰਗ, ਬਹੁਤ ਤਰ੍ਹਾਂ ਦੇ ਨਸ਼ੇ ਨੇ, ਇਹ ਕੋਈ ਮਾਡਰਨ ਨਸ਼ੇ ਵੀ ਤਰ੍ਹਾਂ ਤਰ੍ਹਾਂ ਦੇ ਨਿਕਲਣੇ ਨੇ, ਜਿਨ੍ਹਾਂ ਦੇ ਮੈਂ ਨਾਂ ਪੜ੍ਹ ਪੜ੍ਹ ਕੇ ਵੀ ਹੈਰਾਨ ਹੋ ਜਾਂਦਾ। ਮਨੁੱਖ ਬੇਹੋਸ਼ ਹੋਣਾ ਚਾਹੁੰਦਾ ਹੈ, ਪਸ਼ੂ ਦੇ ਤਲ ਤੇ ਜਾਣਾ ਚਾਹੁੰਦਾ ਹੈ, ਕਿਉਂਕਿ ਜਿਤਨਾ ਸੋਚਦਾ ਹੈ, ਜਿਤਨਾ ਸੋਚਦਾ ਹੈ ਨਿਰਾਸ਼ ਹੋ ਜਾਂਦਾ ਹੈ, ਉਦਾਸ ਹੋ ਜਾਂਦਾ ਹੈ। ਤੋ ਅਕਲ ਦੇ ਤਲ ਤੇ ਨਹੀਂ ਜਿਉਣਾ ਚਾਹੁੰਦਾ, ਮਨ ਦੇ ਤਲ ਤੇ ਨਹੀਂ ਜਿਉਣਾ ਚਾਹੁੰਦਾ, ਜਾਂ ਤੇ ਖੁਦ ਨੂੰ ਭੁਲਾ ਦੇਗਾ, ਜਾਂ ਫਿਰ ਖੁਦ ਨੂੰ ਮਿਟਾਵੇਗਾ, ਖੁਦਕਸ਼ੀ, ਆਤਮ ਹੱਤਿਆ। ਸਾਰੀ ਦੁਨੀਆਂ ਵਿੱਚ, ਹਰ ਮੁਲਕ ਵਿੱਚ ਸੁਸਾਈਡ ਕਰਨ ਵਾਲੇ ਮਨੁੱਖ ਮੌਜੂਦ ਨੇ, ਕਰਦੇ ਨੇ। ਖੁਦਕਸ਼ੀ ਕਿਹੜੇ ਦੇਸ਼ ਵਿੱਚ ਨਹੀਂ ਹੈ, ਸਭ ਜਗ੍ਹਾ ਹੈ। ਔਰ ਜਿਤਨਾ ਸੰਪੰਨ ਦੇਸ਼ ਹੈ, ਜਿਤਨਾ ਅਮੀਰ ਦੇਸ਼ ਹੈ, ਆਂਕੜੇ ਮੇਰੇ ਸਾਹਮਣੇ ਨੇ, ਉੱਥੇ ਸਭ ਤੋਂ ਜ਼ਿਆਦਾ ਖੁਦਕਸ਼ੀ ਹੈ। ਉਸ ਬੰਦਿਆਂ ਦੇ ਪ੍ਰਤੀ ਚਾਈਨਾ ਤੇ ਇੰਡੀਆ ਵਿੱਚ ਇਤਨੀ ਖੁਦਕਸ਼ੀ ਨਹੀਂ ਹੈ, ਜਿਤਨੀ ਯੂਰਪ ਵਿੱਚ ਹੈ, ਜਿਤਨੀ ਅਮਰੀਕਾ ਵਿੱਚ ਹੈ। ਖੁਦਕਸ਼ੀ, ਆਤਮ ਹੱਤਿਆ ਹਿੰਦੁਸਤਾਨ ਵਿੱਚ ਨਹੀਂ ਹੈ ਇਤਨੀ। ਮੁਫਲਿਸੀ ਬੜੀ ਹੈ, ਗਰੀਬੀ ਬੜੀ ਹੈ, ਆਤਮ ਹੱਤਿਆ ਨਹੀਂ ਹੈ, ਆਸਾ ਬਣੀ ਹੋਈ ਹੈ, ਉਮੀਦ ਬਣੀ ਹੋਈ ਹੈ, ਕੱਲ ਗਰੀਬੀ ਦੂਰ ਹੋ ਜਾਏਗੀ, ਕੱਲ ਲੋੜਾਂ ਦੀ ਪੂਰਤੀ ਹੋ ਜਾਏਗੀ। ਉਹ ਆਸਾ ਖੁਦਕਸ਼ੀ ਨਹੀਂ ਕਰਨ ਦਿੰਦੀ। ਸਭ ਕੁਛ ਕੋਲ ਹੈ ਤੇ ਸਭ ਕੁਛ ਦੇਖ ਲਿਆ ਤੇ ਕੁਛ ਵੀ ਨਹੀਂ ਹੈ। ਸਿਆਣਾ ਮਨੁੱਖ ਹੈ, ਇਹ ਤੇ ਖੁਦਕਸ਼ੀ ਕਰੇਗਾ, ਤੇ ਕੁਛ ਵੀ ਨਹੀਂ, ਇਹ ਤੇ ਦੇਖ ਲਿਆ, ਇਹ ਤੇ ਕੁਛ ਵੀ ਨਹੀਂ। ਸਿਆਣੇ ਮਨੁੱਖ ਦੇ ਇਹ ਫਿਤਰਤ ਹੈ, ਜਾਂ ਤੇ ਖਤਮ ਕਰੇਗਾ, ਜਾਂ ਫਿਰ ਖੁਦ ਨੂੰ ਭੁਲਾਏਗਾ, ਜਾਂ ਫਿਰ ਖੁਦ ਨੂੰ ਬਦਲੇਗਾ। ਖੁਦ ਨੂੰ ਮਿਟਾਉਣ ਦਾ ਤਰੀਕਾ ਖੁਦਕਸ਼ੀ, ਖੁਦ ਨੂੰ ਭੁਲਾਉਣ ਦਾ ਤਰੀਕਾ ਸ਼ਰਾਬ, ਖੁਦ ਨੂੰ ਬਦਲਣ ਦਾ ਤਰੀਕਾ ਪਰਮਾਤਮਾ ਦਾ ਨਾਮ ਜਪ, ਇੱਕੋ ਹੀ ਹੈ। ਜਪ ਕੇ ਮਨੁੱਖ ਬਦਲ ਜਾਂਦਾ ਹੈ, ਮਨੁੱਖ ਮਨੁੱਖ ਨਹੀਂ ਰਹਿੰਦਾ, ਮਨੁੱਖ ਫਰਿਸ਼ਤਾ ਹੋ ਜਾਂਦਾ ਹੈ, ਮਨੁੱਖ ਪਰਮਾਤਮਾ ਵਰਗਾ ਹੋ ਜਾਂਦਾ ਹੈ, ਮਨੁੱਖ ਈਸ਼ਵਰ ਵਰਗਾ ਹੋ ਜਾਂਦਾ ਹੈ। ਜਾਂ ਇੰਜ ਕਹਿ ਲਈਏ, ਮਨੁੱਖ ਦੀ ਮੰਜ਼ਿਲ ਹੀ ਈਸ਼ਵਰ ਹੈ, ਜਿੰਨੇ ਚਿਰ ਤੱਕ ਹੋ ਨਹੀਂ ਜਾਂਦਾ, ਜਿਤਨੇ ਚਿਰ ਤੱਕ ਉੱਥੇ ਪਹੁੰਚ ਨਹੀਂ ਜਾਂਦਾ, ਇਹਦੀ ਪੇਚੈਨੀ ਮਿਟ ਨਹੀਂ ਸਕਦੀ, ਇਸਦਾ ਦੁੱਖ ਸੰਤਾਪ ਮਿਟ ਨਹੀਂ ਸਕਦਾ। ਹਰ ਜਨ ਐਸਾ ਚਾਹੀਏ ਜੈਸਾ ਹਰੀ ਹੀ ਹੋਏ। ਕਬੀਰ ਕਹਿੰਦੇ, ਰੱਬ ਦਾ ਬੰਦਾ ਭਗਤ ਅਭਿਆਸੀ ਐਸਾ ਚਾਹੀਦਾ ਜੈਸਾ ਪਰਮਾਤਮਾ ਹੈ। ਬੂੰਦ ਜਿੰਨੇ ਚਿਰ ਤੱਕ ਸਾਗਰ ਨਹੀਂ ਆਉਂਦੀ, ਇਹਦੀ ਦੌੜ ਭੱਜ ਜਾਰੀ ਰਹੇਗੀ। ਤੇ ਆਤਮਾ ਜਿੰਨੇ ਚਿਰ ਤੱਕ ਪਰਮਾਤਮਾ ਨਹੀਂ ਹੋ ਜਾਂਦੀ, ਬੇਚੈਨੀ ਤੇ ਬਣੀ ਰਹੇਗੀ, ਪਰੇਸ਼ਾਨੀ ਤੇ ਜੋ ਹੈ ਬਣੀ ਰਹੇਗੀ। ਖੁਦ ਨੂੰ ਬਦਲਣ ਦਾ ਤਰੀਕਾ ਹੈ ਜਪ। ਬਹੁਤਾ ਮੈਂ ਲਮਕਾਵਾਂ ਨਾ, ਕਿਉਂਕਿ ਥੋੜੇ ਜਿਹੇ ਸਮੇਂ ਚ ਹੀ ਮੈਂ ਸਾਰੇ ਵਿਚਾਰ ਤੁਹਾਡੇ ਸਾਹਮਣੇ ਰੱਖਣੇ ਆ। ਤੁਸੀਂ ਆਖੋਗੇ ਸਮਝ ਆ ਗਈ ਖੁਦ ਨੂੰ ਭੁਲਾਉਣ ਦਾ ਤਰੀਕਾ, ਅਫੀਮ ਹੈ, ਚਰਸ ਹੈ, ਸੁਲਫਾ ਹੈ, ਗਾਂਜਾ ਹੈ, ਸ਼ਰਾਬ ਹੈ, ਧਤੂਰਾ ਹੈ, ਭੰਗ ਹੈ, ਬਹੁਤ ਕੁਛ ਹੈ, ਬੜੇ ਨਸ਼ੇ ਨੇ, ਬਹੁਤ ਸਾਰੇ ਨਸ਼ਿਆਂ ਨੂੰ ਜਨਮ ਦਿੱਤਾ ਹੈ ਮਨੁੱਖ ਨੇ। ਖੁਦ ਨੂੰ ਖਤਮ ਕਰਨਾ, ਜ਼ਹਿਰ ਖਾ ਲੈਣੀ ਹੈ, ਕਿਸੇ ਗੱਡੀ ਥੱਲੇ ਆ ਜਾਣਾ, ਲਟਕ ਜਾਣਾ, ਫਾਇਆ ਦੇ ਲੈਣਾ, ਬਥੇਰੇ ਤਰੀਕੇ ਨੇ, ਜਲਾ ਲੈਣਾ, ਬਹੁਤ ਕੁਛ ਹੈ, ਜ਼ਹਿਰੀਲੀਆਂ ਦਵਾਈਆਂ ਖਾ ਲੈਣੀਆਂ, ਨੀਂਦ ਦੀਆਂ ਗੋਲੀਆਂ ਜ਼ਿਆਦਾ ਖਾ ਲੈਣੀਆਂ, ਹਜ਼ਾਰਾਂ ਤਰੀਕੇ ਨੇ ਮਨੁੱਖ ਖੁਦਕਸ਼ੀ ਕਰਦਾ ਹੈ। ਖੁਦ ਨੂੰ ਬਦਲਣਾ ਕਿਹੜਾ ਤਰੀਕਾ ਹੈ? ਇੱਕੋ ਹੀ ਤਰੀਕਾ ਹੈ, ਪਰਮਾਤਮਾ ਦੇ ਨਾਮ ਦਾ ਜਪ, ਹੋਰ ਕੋਈ ਤਰੀਕਾ ਨਹੀਂ, ਇੱਕੋ ਹੀ ਤਰੀਕਾ ਹੈ ਖੁਦ ਨੂੰ ਜਪਣ ਦਾ, ਖੁਦ ਨੂੰ ਬਦਲਣ ਦਾ। ਈਸ਼ਵਰ ਦੇ ਨਾਮ ਦਾ ਜਪ ਮਨੁੱਖ ਨੂੰ ਈਸ਼ਵਰ ਬਣਾਉਂਦਾ ਹੈ। ਇਸ ਵਾਸਤੇ ਜਪ ਕੋਈ ਈਸ਼ਵਰ ਦੀ ਖੁਸ਼ਾਮਦ ਨਹੀਂ ਹੈ, ਆਪਣੇ ਆਪ ਨੂੰ ਵਧਾਉਣਾ ਤੇ ਵੱਡਾ ਕਰਨਾ। اگر ایک دریا ساگر دی طرف بھجیا جا رہا ہے اس دی لوڑ ہے، ساگر ہونا چاہتا ہے، اس وگدے بہن دی منزل ساگر ہے، ایک بیج اگر زمین نو پاڑ کے اوپر اٹھ رہا ہے یہ پھل ہونا چاہتا ہے، اپنی منزل نو چھونا چاہتا ہے، منک پرماتما ہی ہونا چاہتا ہے، پر پرماتما کیویں ہوئی دا ہے اینو پتہ نہیں۔ سیانے دھارمک پرش انبھوی کہندن اے دھن نہیں چاہندا پرم دھن چاہندا ہے، اے پد نہیں چاہندا پرم پد چاہندا ہے، اے جیون نہیں چاہندا پرم جیون چاہندا ہے۔ پر پرم جیون کیویں ملدا ہے، پرم پد کیویں ملدا ہے، پرم دھن کیویں ملدا ہے، اس نو پتہ نہیں ہے۔ کبیر کہندے ہم نردھن، بیرونی طور تے میں نردھن ہاں، کبیر کہندے ہم نردھن جو ایہو دھن پایو مرتے پھوٹ گوانی، میں نردھن نے جو پرم دھن پایا اور جس دن دا پراپت کیتا ہے اے دھنوان پھٹ پھٹ کے مردے پہنے، بھی ہے تے بندہ غریب پر مستی بڑی ہے، دیکھو سرور بڑا ہے، رنگ بڑا ہے، رس بڑا ہے، بے پرواہی بڑی ہے، بے فکری بڑی ہے، پر ہے تے اس دے کول کچھ نہیں۔ ہم نردھن جو ایہو دھن پایو، اسی دھن نو نند لال ہمیشہ دی دولت کہندے نے، سدی بھی جو کدی گھٹدی نہیں ودھدی ہے، دولت جاوید باشد بندگی، بندگی کن بندگی کن بندگی۔ دھن گرو گوبند سنگھ جی مہاراج نے ایتھے تک ایک دن نند لال نو کہیا، توں شاہی گھرانے دا ملازم سی اتالیک، یہ اتالیک سن ٹوٹر سن، گھر جا کے بادشاہوں دے بچیاں نو بڑھن دے سن، ٹوٹر سن، ٹوشنا سن انہاں دیاں بہت ساریاں اس زمانے چ آگرے دے چ، اور کئی حکمراناں دے بچیاں نو پڑھن دے سن، تے بادشاہ دے بچے وی عربی پڑھن دے سن، پرشن پڑھن دے سن، حدیثاں پڑھن دے سن، قرآن شریف بھی پڑھن دے سن۔ نند لال انہاں نو اس زمانے چ 500 موراں ملدیاں سن۔ خیر مختصر میں عرض کراں، یہ گرو گوبند سنگھ جی مہاراج دی چرن شرن آئے۔ ایک دن دھن گرو گوبند سنگھ جی مہاراج سواگت کہندے نے، پرکھا اسی تے تینوں کچھ نہیں دے سکے، سنے تینوں آگرے دے 500 موراں ملدیاں سن، سنے تیرے بیٹھن لئی چاندی دی کرسی بنائی گئی سی، سنے بادشاہاں دے بچے تینوں فرشی سلام کردے سن، بڑے بڑے علماء عمراء تیرا آدر کردے سن، مان کردے سن، اسی تے اس طرح دا تینو کچھ بھی نہیں دے سکے۔ بھائی صاحب بھائی نند لال جی دے واک آپ کہندے نے، گدائے کوئے تورا میلے بادشاہی نیست، ہوائے سلطنتو و ذوق کج کو لاہی نیست، اے میرے بادشاہ پل کے بھی کوئی ایک منک تیری گلی چو لنگ جائے او دو جہانوں دی بادشاہی نو ٹھکرا دیندا ہے، میں تے بوا مل کے بیٹھا، مینوں کس چیز دی کمی ہے، میری جھولی بھر گئی ہے، ایتھے آ کے مینوں پتا چلے ہے کہ پرم دھن کس نو کہندے نے، پرم جیون کس نو کہندے نے، پرم پد کس نو کہندے نے، دولت جاوید باشد بندگی، بندگی کن بندگی کن بندگی۔ جپ بندگی منک نو بدل دیندا ہے، منک منک نہیں رہندا، پرماتما ورگا ہو جاندا ہے، ایشور ورگا ہو جاندا ہے۔ ہن ایتھے ایک پرشن اور ایک دا نہیں انیکاں دا، دو تین دفعہ داس پہلے بھی آیا ہے، یہ پرشن عام سن، اد کی تے اس ڈھنگ دا بہتیاں دا پرشن، پھر جپ کی ہے، اور یہ پرشن بھی قریباً قریباً نوجوان لوگاں نے کیتا ہے، بچیاں نے کیتا ہے، حیرانگی ہوئی بڑھیاں دے پرشن کرم کانڈ دے سن اوپر ہی اوپر، اور انہوں دے سوالوں تے میں اندازہ لگایا گہرچ اجے بھی چاہت نہیں مار سکے، اجے بھی مسئلہ یہ نہیں پیدا ہویا کہ اپنی چیتنا نو کیویں بدلنا ہے، اپنی آتما نو کیویں بدلنا ہے، اپنے آپ نو کیویں بدلنا ہے، یہ پرشن نہیں پیدا ہویا، اوپر اوپر ہی گھوم رہے ہیں، اوپر اوپر اجے سنسار دا پربھاؤ ہے، منو کامنا کتھوں پوری ہوئے گی، خواہشاں کتھوں پوریاں ہونگیاں، ਇੱਕ ਮੈਂ ਨਿੱਕਾ ਜਿਹਾ ਪ੍ਰਸ਼ਨ ਕਰਦੇ ਹਾਂ। ਇੱਕ ਮਨੁੱਖ ਇੱਥੋਂ ਹੀ ਤੁਹਾਡੇ ਸ਼ਹਿਰ ਤੋਂ ਟੋਰਾਂਟੋ ਤੋਂ ਨਿਊਯਾਰਕ ਜਾਣਾ ਚਾਹੇ ਤੇ ਮੇਰੇ ਕੋਲ ਪੁੱਛੇ, ਕੋਈ ਐਸਾ ਢੰਗ ਦੱਸੋ ਮੈਨੂੰ ਕਿ ਕੈਨੇਡਾ ਤੇ ਟੋਰਾਂਟੋ ਮੈਨੂੰ ਇਤਨਾ ਹੀ ਆਖਿਆ ਜਾ ਸਕਦਾ ਕਿ ਨਿਊਯਾਰਕ ਪਹੁੰਚਣਾ ਅਮੈਰੀਕਾ ਤੇ ਛੱਡਣਾ ਪੈਣਾ। ਇਹ ਹੋ ਹੀ ਨਹੀਂ ਸਕਦਾ ਕਿ ਤੂੰ ਆਖੇ ਮੈਨੂੰ ਇਹ ਸ਼ਹਿਰ ਛੋੜਨਾ ਨਾ ਪਏ, ਇਹ ਮੁਲਕ ਛੋੜਨਾ ਨਾ ਪਏ ਤੇ ਮੈਂ ਦੂਜੇ ਮੁਲਕ ਪਹੁੰਚ ਜਾਵਾਂ। ਐਸਾ ਸੁਪਨੇ ਤੇ ਸ਼ਾਇਦ ਹੋ ਜਾਏ, ਹਕੀਕਤ ਵਿਚ ਨਹੀਂ ਹੋਵੇਗਾ, ਵਾਸਤਵਿਕ ਨਹੀਂ ਹੋਏਗਾ। ਧਾਰਮਿਕ ਅਵਸਥਾ ਦੇ ਵੀ ਪੜਾਓ ਨੇ, ਜੈਸੇ ਜੈਸੇ ਮਨੁੱਖ ਅੱਗੇ ਲੰਘਦਾ ਪਿਛਲੇ ਪੜਾਓ ਛੁੱਟਦੇ ਜਾਂਦੇ ਨੇ, ਛੁੱਟਦੇ ਜਾਂਦੇ, ਛੁੱਟਦੇ ਜਾਂਦੇ। ਜਿਹੜਾ ਪਿਛਲੇ ਪੜਾਵਾਂ ਤੇ ਖੜਾ ਹੈ ਔਰ ਅੱਗੇ ਵਧਣ ਦਾ ਨਾਂ ਨਹੀਂ ਲੈਂਦਾ, ਉਸਨੂੰ ਉਸ ਪੜਾਅ ਨਾਲ ਇਤਨੀ ਮਮਤਾ ਹੋ ਜਾਂਦੀ ਹੈ, ਕਈ ਦਫ਼ਾ ਅੱਗੇ ਵਧਿਆ ਹੋਇਆਂ ਨੂੰ ਉਹ ਨਾਸਤਿਕ ਵੀ ਕਹਿ ਦਿੰਦਾ ਹੈ। ਦੂਰ ਕਿਉਂ ਜਾ, ਬਨਾਰਸ ਦੇ ਸਾਰੇ ਲੋਕਾਂ ਨੇ ਕਬੀਰ ਨੂੰ ਨਾਸਤਿਕ ਕਿਹਾ ਸੀ ਤੇ ਪਾਗਲ ਵੀ ਕਿਹਾ ਸੀ। ਕਿਹਨਾਂ ਨੇ ਕਿਹਾ ਸੀ ਜੋ ਪੱਕੇ ਕਰਮਕਾਂਡੀ ਸਨ? ਕਿਹਨਾਂ ਨੇ ਕਿਹਾ ਸੀ ਜੋ ਵੇਦ ਪਾਠੀ ਸਨ, ਜਨੇਊ ਪਹਿਨੇ ਆਇਆ ਹੈ, ਅੰਮ੍ਰਿਤ ਵੇਲੇ ਉੱਠਦੇ ਸਨ, ਗੰਗਾ ਇਸ਼ਨਾਨ ਕਰਦੇ ਸਨ, ਸਾਰੇ ਧਾਰਮਿਕ ਕਰਮ ਤੇ ਕਰਦੇ ਸਨ, ਪਰ ਕਹਿੰਦੇ ਸਨ ਕਬੀਰ ਪਾਗਲ ਵੀ ਹੈ ਤੇ ਕਬੀਰ ਨਾਸਤਿਕ ਵੀ ਹੈ। ਬੇਦੀਆਂ ਨੇ ਕਹਿ ਦਿੱਤਾ ਸੀ ਔਰ ਵੇਦ ਪਾਠੀਆਂ ਨੇ ਕਹਿ ਦਿੱਤਾ ਸੀ ਗੁਰੂ ਨਾਨਕ ਭੂਤਨਾ ਬਿਤਾਲਾ ਕੁਰਾਈਆ। ਕਿਉਂ? ਇਹ ਉਹ ਆਤਮਾ ਜੋ ਸ਼ਿਖਰ ਤੇ ਪਹੁੰਚੀ ਹੈ ਔਰ ਦੂਜੇ ਉਹ ਜੋ ਸ਼ਾਇਦ ਅਜੇ ਪਹਿਲੇ ਪੜਾਅ ਤੇ ਖੜੇ ਨੇ, ਔਰ ਮਮਤਾ ਵੀ ਬੜੀ ਪਹਿਲੇ ਪੜਾਅ ਨਾਲ, ਔਰ ਪਹਿਲੇ ਪੜਾਅ ਨੇ ਇਤਨਾ ਪ੍ਰਭਾਵਿਤ ਕਰ ਲਿਆ ਅੱਗੇ ਕੀ ਜਾਣਾ, ਛੱਡੋ ਉੱਥੇ ਹੀ ਰੁਕੇ। ਇਹਨਾਂ ਨੂੰ ਕੌਣ ਦੱਸੇ? ਚਾਹੀਦਾ ਪਹਿਲਾ ਪੜਾਅ ਵੀ ਚੱਲਣ ਵਾਸਤੇ, ਪਰ ਪਹੁੰਚਣ ਵਾਸਤੇ ਛੱਡਣਾ ਵੀ ਪੈਂਦਾ ਹੈ, ਅੱਗੇ ਲੰਘਣ ਵਾਸਤੇ ਇਸ ਨੂੰ ਛੱਡਣਾ ਵੀ ਪੈਂਦਾ ਹੈ। ਰੁਕ ਗਏ ਕਈ ਸ਼ਰ੍ਹਾਂ ਚ, ਔਰ ਜਦ ਕੋਈ ਕਰਮ ਕਾਂਡ ਦੇ ਸ਼ਰ੍ਹਾਂ ਦੇ ਚ ਰੁਕ ਜਾਂਦਾ ਹੈ, ਯਕੀਨ ਜਾਣੋ ਉਹ ਜਿਤਨਾ ਜ਼ਾਲਮ ਹੋ ਜਾਂਦਾ ਹੈ ਇੱਕ ਰਾਜਨੈਤਿਕ ਉਤਨਾ ਜ਼ਾਲਮ ਨਹੀਂ ਹੁੰਦਾ। ਖੁਮੈਨੀ ਦੀ ਮੇਰੇ ਦੇਖੇ ਸੁਰਤ ਰੁਕ ਗਈ ਸੀ ਔਰ ਗਾਲਬਨ ਖੁਮੈਨੀ ਕਾਲ ਵਿਚ 80 ਲੱਖ ਇਰਾਨੀ ਕਤਲ ਹੋਏ। ਹੈਰਾਨ ਹੁੰਦਾ ਮੈਂ ਪੜ੍ਹ ਕੇ, ਚੋਟੀ ਦੇ ਸਿਆਣੇ ਬੰਦੇ ਇਸਨੇ ਮਰਵਾ ਦਿੱਤੇ, ਖਾਲੀ ਕਰ ਦਿੱਤਾ ਇਰਾਨ, ਕੰਗਾਲ ਕਰ ਦਿੱਤਾ, ਨਿਡਾਲ ਕਰ ਦਿੱਤਾ। ਉਨ ਧਾਰਮਿਕ 5000 ਸਾਲ ਤੱਕ ਬ੍ਰਾਹਮਣਾਂ ਨੇ ਸ਼ੂਦਰਾਂ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਰੱਖੇ। ਵੇਦ ਮੰਤਰ ਨਹੀਂ ਸੁਣ ਸਕਦੇ, ਅਗਰ ਸੁਣ ਕੋਈ ਭੁਲੇਖੇ ਨਾਲ ਵਿਚਾਰਾ ਸੁਣ ਲੈਂਦਾ ਸੀ ਤਾਂ ਸਿੱਕਾ ਕੰਨ ਦੇ ਢਲਵਾ ਦਿੰਦੇ ਸਨ, ਸਜ਼ਾਏ ਮੌਤ ਦਿੰਦੇ ਸਨ। ਧਾਰਮਿਕ ਬੰਦੇ ਰੁਕ ਗਏ ਕਰਮ ਕਾਂਡ ਵਿੱਚ। ਸ਼ਰਈ ਮਨੁੱਖ ਜਦ ਬਾਬੇ ਨੇ ਕਹਿ ਦਿੱਤਾ ਹੈ ਥੱਕਿਆ ਹੋਇਆ ਮੈਂ, ਜਿਸ ਪਾਸੇ ਤੈਨੂੰ ਖੁਦਾ ਨਹੀਂ ਦਿਖਾਈ ਦਿੰਦਾ ਉਸ ਪਾਸੇ ਮੇਰੇ ਪੈਰ ਕਰ, ਪਹਿਲੇ ਤੇ ਗਾਲ ਕੱਢੀ ਹੈ। ਕੁਫਰ ਕੁਫਾਰੀ ਕਰਕੇ ਆਖੇ ਕੌਣ ਮਹਾਨ ਕਾਫਰਾਂ ਦਾ ਕਾਫਰ ਸੁੱਤਾ ਪਿਆ ਤੇ ਗਾਲ ਹੈ ਬਹੁਤ ਵੱਡੀ, ਔਰ ਪੈਰ ਪਤਾ ਕਿਸ ਤਰ੍ਹਾਂ ਕੀਤਾ, ਟੰਗੋਂ ਪਕੜ ਘਸੀਟਿਆ। ਘਸੀਟਣਾ ਹੋਰ ਗੱਲ ਹੈ, ਪੈਰ ਇੱਕ ਪਾਸੇ ਕਰਨੇ ਹੋਰ ਗੱਲ ਹੈ। ਗੁਰੂ ਨਾਨਕ ਨੂੰ ਘਸੀਟਿਆ, ਸਿਰਫ ਘਸੀਟਿਆ ਹੀ ਨਹੀਂ, ਜੀਵਨ ਮਾਰੀ ਲੱਤ ਦੀ ਸੀਨੇ ਚ ਖਿੱਚ ਕੇ ਲੱਤ ਮਾਰੀ ਹੈ। ਇੱਕ ਧਾਰਮਿਕ ਬੰਦੇ ਨੇ, ਇੱਕ ਆਪਣੇ ਆਪ ਨੂੰ ਧਾਰਮਿਕ ਕਹਿਣ ਵਾਲਾ, ਪਰ ਸ਼ਰਾਂ ਚ ਰੁਕ ਗਿਆ, ਕਠੋਰਤਾ ਬੜੀ ਹੋ ਜਾਂਦੀ ਹੈ। ਔਰ ਜੇ ਅੱਗੇ ਵਧਣ ਦਾ ਉਸਨੇ ਅਗਰ ਨਾਂ ਨਹੀਂ ਲਿਆ, ਕੋਈ ਤੜਪ ਨਹੀਂ ਪੈਦਾ ਹੋਈ, ਤਾਂ ਬੁੱਧੀ ਬਿਲਕੁਲ ਜੜ ਹੋ ਜਾਂਦੀ ਹੈ, ਪੱਥਰ ਹੋ ਜਾਂਦੀ ਹੈ। ਔਰ ਸੰਸਾਰ ਦਾ ਇਹ ਇਤਿਹਾਸ ਭਰਿਆ ਪਿਆ ਹੈ ਉਹਨਾਂ ਕਰਮ ਕਾਂਡੀਆਂ ਨਾਲ ਜਿਨ੍ਹਾਂ ਦੀ ਅਕਲ ਜੜ ਬੁੱਧ ਹੋ ਗਈ, ਪੱਥਰ ਹੋ ਗਈ। ਔਰ ਜਦ ਵੀ ਕਿਸੇ ਨੂੰ ਮਿਲੇ ਇਸ ਤਰ੍ਹਾਂ ਮਿਲੇ ਜਿਵੇਂ ਪੱਥਰ ਚੋਟ ਕਰਦਾ ਹੈ, ਉਹਨਾਂ ਦੇ ਬੋਲ ਵੀ ਚੋਟ ਕਰਦੇ ਰਹੇ, ਉਹਨਾਂ ਦੀ ਜ਼ਿੰਦਗੀ ਵੀ ਚੋਟ ਕਰਦੀ ਰਹੀ। ਧਾਰਮਿਕ ਬੰਦਿਆਂ ਦੇ ਸ਼ਰ੍ਹਾਂ ਵਿੱਚ ਰੁਕੇ, ਕਰਮ ਕਾਂਡ ਵਿੱਚ ਰੁਕੇ, ਅੱਗੇ ਵਧਣ ਦਾ ਨਾਂ ਹੀ ਨਹੀਂ ਲੈਂਦੇ। ਗੁਰੂ ਘਰ ਵਿੱਚ ਪ੍ਰਭੂ ਪ੍ਰਾਪਤੀ ਲਈ ਪ੍ਰਥਮ ਤੇ ਇਹ ਹੈ, ਗੁਰੂ ਦੀ ਹਰ ਤਰ੍ਹਾਂ ਦੀ ਆਗਿਆ ਨੂੰ ਮੰਨਣਾ, ਪ੍ਰਥਮ ਜਪ। ਤੇ ਫਿਰ ਤੂੰ ਨਿਆਰਾ ਲਿਬਾਸ ਪਹਿਨ, ਇਸ ਵਾਸਤੇ ਕਿ ਤੈਨੂੰ ਲਿਬਾਸ ਤੋਂ ਸ਼ਰਮ ਆਵੇ, कि तू कोई अशुभ कर्म करण लगे तो दुनिया आखे है ते गुरु का सिख करदा है पे। तेड़ किरपान है गाथरा है करदा है पे। लंबा दाड़ा है सोनी दस्तार है ऐ करदा पे। ये बाणा इस वास्ते सी ते जे बाणी दी भी शर्म ना रहे तो फिर मैं समझदा बंदा ठीक है। जब मैं सुनदा बाणा ते सिखी दा पटक दे दर दर ते पे ने अनर्थ भी कर दे पे ने बाणी दा भी लिहाज नहीं कीता। खैर ए ते मेरे विचार गल आई। ईश्वर होना ईश्वर दे नाम दा जपना है तो प्रश्न किवें जपी है। खुशी हो जाती है मैनु उस दिन जब कोई इस तरह का प्रश्न करता वरना नहीं आते। अज तक जिन्ने प्रश्न दुनिया कर दी है थां थां ते मैं तो हैरान हो जाना। सब उपर ही उपर तैरते पे ने कौन दसे मोती सागर दे च पैने गहरे च पैने। जरा गहरे च भी जाओ ये ठीक है। गहराई च मोती लभण लई पहले सागर के तट ते भी आना पेगा किनारे ते भी आना पेगा पानी दे च भी वड़ना पेगा कुछ भिजना भी पेगा लेकिन मोती ते गहरे तल दे च मिलणगे। ओह ते अगा पे अगे जाण दा कोई नां नहीं लैंदा। जप किस तरह करिए जप बस ओ मैं गुरु ग्रंथ साहब जी महाराज दी बाणी अनुसार ए नहीं कि सिर्फ अपनी ममता नाल जोड़ इंज जप करो इंज जप करो इंज जप करो। सियाणा सत्संगी ओ है जिस गल दी तस्दीक गुरु ग्रंथ साहब जी महाराज नहीं करदे ओ नहीं मनदा। गल इन्नी है जिस दी तस्दीक नहीं करदे तो फिर भी कोई मनी जा रहा है तो उसका फिर मत्था टेकना भी पखंड हो जाएगा और कुछ नहीं है। जिन्हों मत्था पे टेकना उसकी गल ही नहीं मनदा उसका बचन ही नहीं मनदा। जप किस तरह करिए रसना नाम जपो तब मथिए इन विद अमृत पाओ। इस विधि नाल अमृत की प्राप्ति होगी तो बस जबान नाल वाहेगुरु इन्ना कहिए नहीं सिर्फ इतना नहीं है। गाविए सुनिए मन रखिए भाव जबान नाल गा कन नाल सुन मन दे भरोसा रख धीरज भी रख। रोटी तू खा लीए ये कदों खून बनेगी इसकी चिंता ना कर परमात्मा दे सुट। तेरा इन्ना काम है जप करना है कदों समाधि लगेगी कदों परम रस बनेगा ये ईश्वर दे छोड़ यदि चिंता ना कर यदि मंग भी ना कर। खादा होया भोजन लाजमी कुछ दिन बाद खून बन जाता है मांस बन जाता है मिंज बन जाता है शरीर की शक्ति बन जाता है तवानाई बन जाता है। जपया होया नाम कुछ दिन बाद या कुछ महीने बाद अपनी अपनी गल है किसी की पाचन शक्ति कमजोर आती है छकया होया भोजन उसमें छेती हजम भी नहीं आता। रस बने खून बने शरीर की शक्ति बने उहदे च भी वक्त लगता है बहुत जठर अग्नि कमजोर है। तो कईयां दा ये मैदा इतना कमजोर आता है उल्टियां भी हो जाती नहीं हजम आता भोजन हजम ही नहीं आता नहीं खा सकते। तो कईयां दी मन स्थिति ऐसी होती है उस जबान नाल ते जप रहे ने सुनदे नहीं पे तो खून नहीं बनता समाधि नहीं बनती। मैं दुनिया च इस तरह के रोकी देखे ने सब कुछ खांदे ने पर खून नहीं बनता। टाटा नगर दे देखे असी देहरादून दे एक डॉक्टर दा ही बच्चा और उन्हें मैनू कह गया नहीं जी पंज प्यारे तुसी सारे अरदास करो इस मेरे बच्चे का खून नहीं बनता महीने दे महीने ओपरा खून चाड़दे हैं यह दुध पींदा है फ्रूट खांदा है रोटी खांदा है खून नहीं बनता। डॉक्टर कहिंदा ओपरा खून चाड़ना पैंदा ते सानू समझ है ममता दे मारे असीं इस तरह करदे हां ना चाड़े यह नहीं रहेगा खत्म हो जाएगा। खांदा ते सब कुछ है खून नहीं बनता। इस तरह दे रोगी भी हैं इस तरह दे भी बहुते रोगी ने वाहगुरु ते करी जांदे ने ना समाधि ना रस ना दया ना समदृष्टि ना निर्वैरता ना निर्भयता कोई रब्बी गुण नहीं जप है, कारण की है, सिर्फ जबान नाल है। तो भोजन की बुरकी मेरे मुंह चौबे में थले ना करा, क्या भुख मिटेगी? कुछ नहीं होना, थोड़ा जहा स्वाद आएगा, उन्हें थले करना पड़ेगा। हो सकता है भोजन नू थले करिए तां भी खून ना बने, कोई मैदे च नुक्स होवे, पर भजन गुरु का शब्द अगर थले कीता है, सुने सुनो, लाजमी क्रांति होवेगी। एक तिल नहीं बनने घाले, एक तिल जिन्नी घालना भी व्यर्थ नहीं जाएगी, वो भी अपना रंग ले आवेगी। अगर एक सेकंड भी किसी ने कीता है, वो भी व्यर्थ नहीं जाएगा। रसना नाल जपना, कन नाल सुनना। हुण दूसरा जो सतगुरु देव जी महाराज की बाणी का फरमान, जद भी मनुख के अंदर बोलन का फुरना पैदा होता है तो पवन नाभी नाल टकरांदी है। पवन बोलना पवन करके आंदा है, देही माटी बोले पवन। सानू एक साज दिता है परमात्मा ने कि नाभी, तुसी आखो कि जबान साज है कि नाभी, नाभी साज है। नाभी नू की आखदे ने भारत विच धुनी, पंजाबी भी धुनी कहिंदे ने, राजस्थानी भी धुनी कहिंदे ने, सारा महाराष्ट्र बंगाल भी इसनू धुनी कहिंदा है। धुनी ते धुनी दा अर्थ की, जिथों आवाज उठे, धुन उठे, धुनी जिथों धुन उत्पन्न होंदी है। नाभी नू हिंदुस्तान विच धुनी कहिंदे ने, क्यों? जद बोलन दा अंदर फुरना पैदा होंदा है तो पवन नाभी नाल टकरांदी है, नाफ थोड़ी जिया खुलदी है, इत्थों धुन उठदी है। इस तरह जिवें फूकण नाल संख वजदा है, मुरली वजदी है, शहनाई वजदी है, हारमोनियम वजदा है, फनीलियां वजदियां, नरसिंगा वजदा है, कुछ साज तंती ने, कुछ साज चमड़े दे ने, कुछ साज धातुआ दे ने, कुछ साज ऐसे ने जो पवन दे फूकण नाल वजदे ने, घुंगरू ने, खड़ताला ने, ये धातुआ नाल धातुआ टकरांदियां, आवाज पैदा होंदा है। रबाब है, सितार है, दिलरुबा है, बीणा है, ये तंती साज है, तारां दे चों आवाज निकलती है। पर मुरली है, शहनाई है, ये हारमोनियम है, नरसिंगा है, संख है, फनीरियां ने, ये फूकण नाल वजदियां, पवन नाल वजदियां ने। और कुछ मरदंग ढोल ए चमड़े दे मड़े हुए साज ने, उत्थों आवाज निकलती है। ये जो जिंदगी दा साज है, ये फूकण नाल वजदा है, पवन नाल वजदा है। देही माटी बोले पवन, पवन करके असी बोलते हैं। एक मुर्दा है, मिट्टी भी पई है, उस शरीर विच पानी भी पिया, पवन नहीं रही, हुण नहीं बोलता। बोलना ते पवन ने सी, देही माटी बोले पवन। इसे वास्ते पवन नू गुरु नानक देव जी महाराज ने गुरु कहा, पवन गुरु, पानी पिता। बोलना ते पवन करके, ते बोलन करके संसार नाल संबंध जुड़दे ने, बोल के जप के निरंकार नाल संबंध जुड़दे ने। ते बोलना गुरु, बोलन हार परम गुर एही। पवन जद नाभ नाल टकरांदी है, नाभी थोड़ी जिया खुलदी है, धुन उठदी है, उन्हू कहिंदे ने परा। वो उठ के हिरदे तक पहुंचती है, इत्थे शब्दावली बनती है, अल्फाज मिलते हैं उसनु, धुनी नु, इनु कहने ने पसंती। कंठ तक पहुंचदिया पूरी तरतीब बन जाती है, की कहना है, इनु कहने ने मधमा, जबान बयान कर देंदी है, इनु कहने ने बैखरी। परा, पसंती, मधमा, बैखरी, धुन, धुनी तो उठी, या धुनी इस वास्ते धुनी है कि धुनी उत्थों उठती है। वो हृदय तक पहुंची, वो कंठ तक पहुंची, जबान ने बयान कर दिती। जबान सिर्फ प्रगट करने का वसीला है, बस इस माइक्रोफोन की तरह, और कुछ नहीं है। आवाज उठती है नाभी तो, धुन उठती है नाभी तो। माता दे उदर विच प्राण ते खुराक नाभी दे जरिए इस मनुख नु प्राप्त होंदे ने। संबंध मां नाल नाभ करके जुड़िया है, ते जद नाभी कट दिती जांदी है त तो आप सुन के हैरान हो गए, भारत के दार्शनिक धार्मिक अध्यात्मक पुरुष कहते ने ब्रह्मंड नाल भी मनुख नाभ करके जुड़े है। यदि नाभी खुलेगी पूर्ण तौर पर परमात्मा नाल जुड़ जाएगा, नहीं तो संसार नाल ते जुड़े है। इस दे सूक्ष्म पहलुआं दी विचार ते फिर कदी सही। इस वक्त जप वाहिगुरु वाहिगुरु दी जैसे असी ध्वनि अलापदे हां, ते पहले पवन नाभी नाल टकरांदी है, उत्थों धुन जो उठती है उन्हूं कहिंदे ने परा, हिरदे तक पहुंचती है इन्हूं कहिंदे ने पसंति। इत्थे पूरी शब्दावली बन जाती है, वाहिगुरु अल्फाज बन जाता है। नाभी तो सिर्फ धुन नहीं उठ रही है, इत्थे तक पहुंचते हैं अल्फाज बन जाते हैं। की देने ने अल्फाज, मन सोच रहे फिर, और कंठ तक पहुंचते हैं पूरी तरतीब बन जाती है, जबान बयान कर देती है। परा पसंती मधमा बैखरी, नाभी तो ध्वनि उठी ही, जबान दे राही ये ध्वनि बार प्रगट हुई। हुण मैं अर्ज करा इसे ध्वनि नो ध्वनि तक ले जाना है, बस इन्नी गल है। उंडी गंगा जमन मिला, किधरे बच्चियां दी खेड ना समझ लेना धर्म। इंज कह लो लखां मनुख रोज गुरुद्वारियां च जाणदे होणगे, सारी दुनिया च गुरुद्वारे ने, लेकिन बाबा अतर सिंह जैसा वाहिगुरु आखण वाला, अकाली कौर सिंह जैसा वाहिगुरु की धुन अलापण वाला आखदे जुड़ जाए, रस नाल भर जाए, उमंग ते तरंग पैदा हो जाए। बाबा ज्वाला सिंह जैसा आखण वाला या संत सुंदर सिंह अली बेक, मुसलमान दर्शनां नूं जांदे सन, पठान दर्शनां नूं जांदे सन, बाबा सुंदर सिंह दे कहिंदे सन उस वली अल्लाह दे दर्शन करने ने। बड़ी सादी उसकी जिंदगी, पर जब वाहिगुरु निकलता सी तो रोंगटे खड़े हो जाते सन उसके, कुछ अगम्य ढंग नाल वो वाहिगुरु आखदा सी। खैर मुख्तसर मैं अर्ज करा, एक लंबी चौड़ी तरतीब थोड़े सामने ना रखा, मैं इतना अर्ज करा, भीड़ इतनी है लेकिन फिर भी आखना पेगा, सिखां कोल धन की शक्ति है, तन की शक्ति है, दिमागी शक्ति है, रूहानी शक्ति इस वक्त नहीं है। इस गल नूं मनन तो अगर थानू संकोच होवे ओ गल वखरी है, कहण तो मैं संकोच नहीं कीता। और मैं ए वी अर्ज कर दिया, मेरी भी जीवन शक्ति बोलण दे च बहुत सारी लग जांदी है, तीन तीन टाइम बोलना। अज तो 40 साल पहले जितना मैनू जप कठिन लगदा सी, अज भी कठिन लगता है। तो किधरे मेरी फोकी निर्माणता भी ना समझ लेना, मैं अपनी कमजोरी थोड़े सामने रख रहा। तो उस तो मैं अंदाजा लाना बाकियों का की हाल होगा, बाकी भी 8-10 घंटे तो कम करते हैं, कोई 12-12 घंटे कम करता है, शरीरक शक्ति उस पासे लगती है। तो जिस शक्ति नाल धन कमाईदा है उसे शक्ति नाल धर्म कमाईदा है, जिस शक्ति दे नाल संसार दे कम आउंदे ने उसी शक्ति नाल जप आउंदा है। कमजोर बंदा धंधा नहीं कर सकेगा, कमजोर मनुख धर्म भी नहीं कमा सकता। शक्ति ते चाहिए है, ताकत ते चाहिए है, समा ते खर्च करना पेगा। लोकी जपया जपाया नाम लभदे ने, इस वास्ते पखंड चल पैंदा है, सोने दी थां मुलम्मा बिकन लग पैंदा है, और संतां दी थां ते जादू टोने करन वाले भविष्य दसण वाले ज्योतिषी इन्हां दी गल बन पैंदी, लोकी उधर तक के खाण लग पैंदे ने। कारण शक्ति धन कमाण दे इतनी लग गई, कौन सूरज निकलण तो पहले पहले उठ के जप करे घंटा दो घंटा, कौन करे, कौन खर्च करे। और मैं ए भी अर्ज कर दिया, दिन भर धंधा कीता है, शाम दी वटक दस दें दी इन्ना मिले है, दो घंटे जप कीता है, कुछ भी नहीं पता चलेगा, कुछ मिलिया भी है कि नहीं, कुछ लभिया भी है कि नहीं, मायूसी भी पल्ले पै सकती है। ये भी मैं अर्ज कर दिया, साहबा ने उसका जिक्र भी किया है, भई निराशी बहुत दिन लागे, देश दे संतर में सगले जागे। पहले तो निराश होया सी संसार तो ते उदास हो गया सी, ते उदास होके मैं फिर अर्ज करा اگر منک مسلمان ہے پکا شرعی ہوئے گا، اداس ہو گیا تھے اگر سنسار تو، ہندو ہے تو پکا کرم کانڈی ہوئے گا، سکھ ہے تو پکا رہت بہتی ہوئے گا، کسے تھان تے بھی ڈھلیائی نہیں ورتے گا۔ اے گرو جو تو آکھے قبول، پروان تسلیم، تیری گل تسلیم، تیری خوشی لئی یہ سب کچھ اسی کر دیں، پروان کر دیں، قبول کر دیں۔ بھاویں ایک گاتھا ہے سناتن مت دی، سندور لاندی سی سیتا تے ہنومان نے پوچھ لیا ماں یہ متھے چ کی پانی ہے روز، سندور ہے یہ کیوں پانی ہے؟ رام پرسن ہوندے نے، کہنے سارا پنڈا ہی رنگ لیا سی لال رنگ نال، اس دن تو اس دی مورتی لال رنگی جاندی، سارا پنڈا ہی رنگ لیا۔ آخیا ماں تو تے انہا جہاں متھا رنگ رہی، آپاں پورا ہی رنگ رہے جو خوش ہوندے نے تے پرسن ہوندے نے تے۔ گرو دی خوشی لئی اتنا تے کرنا ہی پائے گا، کیونکہ گرو نے آخیا اہ مور آ گیا، سنو تم پیارے بنا شست کے سنگ دیو نہ دیدارے، اتنے گرو نے آخیا۔ چلو من نہیں منتا نہ صحیح، کچھ اوکڑا نے نہ ہوئے بھیا، اے گرو تیری خوشی لئی کر دیا، تو پرسن رہ تیری خوشی، تو ایسا کہنا ہے قبول، پروان تیرا بچن قبول۔ میں تے دیکھدا ہاں لوکی پتراں دی ناجائز گل بھی من لیندے نے، متراں دی غلط گل بھی من لیندے نے، پروار دیاں کوجیاں گلاں بھی من لیندے نے، تے گرو نے اگر کچھ آکھیا تے کچھ سوچ کے ہی آکھیا، پرکھا من لے، تسلیم کر لے، قبول کر لے۔ خیر قبول کر لیا تے جپ کر رہے ہیں، کدرے دن بہت لنگ جان، کئی مہینے یا انج کہہ لو کئی سال، تو منک دھرم تو پرماتما تو گرو تو بھی نراش ہو کے اداس ہو جاندہ ہے۔ پہلے سنسار تو اداس ہویا سی نراش ہویا سی، ہن نرنکار تو اداس ہویا ہے نراش ہویا ہے۔ امیر خسرو کہندے نے اٹھتے نہیں ہیں اب تو دعا کے لیے بھی ہاتھ، اس قدر نا امید ہوں پروردگار سے، ان تے ارداس کرنے بھی جی نہیں کرتا۔ امیر خسرو صوفی سنت ہویا ہے، چوٹی دا گیانی ہویا ہے، کہندا خدا ہوں تے میرا دعا کرنے بھی جی نہیں کرتا، تے اتھوں اداس ہو گیا نراش ہو گیا۔ انے دن ہو گئے نماز پڑھ دیا، تسبیح پھیر دیا، میری انگلاں کھس گئی نے، سجدے کر کر کے میرا متھا گس گیا، روزے رکھ رکھ کے میں اپنا سریر سکایا، کچھ نہیں لبیا۔ اٹھتے نہیں ہیں اب تو دعا کے لیے بھی ہاتھ، اس قدر نا امید ہوں پروردگار سے، کوئی نراش ہو جاندہ ہے پتراں تو، کوئی نراش ہو جاندہ ہے پروار تو، کوئی نراش ہو جاندہ ہے سنسار تو، ایسا بھی ہوندا ہے کوئی نراش ہو جاندہ ہے پروردگار تو، پرماتما تو، گرو تو، اداس ہو جاتا ہے۔ ملتے نے اس طرح کے بہتے، آدھے ہوں سن امرت ویلے، جم جم کے کیرتن سنن والے، بنا ناگا نتنیم کرن والے، ہوں سالاں بدی بھی نہیں کرتے، اداس نراش، بئی نراسی بہت دن لا گئے۔ دیس دے سنتر میں سگلے جا گئے، دھارمک دنیا کہندے نے کوئی پتراں تو نراش ہو گیا کوئی گل نہیں، کوئی پتنی تو نراش ہو گیا پتی تو نراش ہو گئی اینی وڈی گھٹنا نہیں ہے کوئی گل نہیں، کوئی سنسار تو نراش ہو گیا سنبندیاں تو نراش ہو گیا اتنی دکھد گھٹنا نہیں ہے، پر کوئی پرماتما تو نراش ہو گیا اور اتھوں منہ موڑ لے، یہ بڑی دکھدائی گھٹنا ہے، ترس یوگ گھٹنا ہے، یہ دلی تے کوئی رستہ ہی نہیں رہا۔ جد کوئی سنسار تو نراش ہوئے اداس ہوئے تے پرماتما، تے جد کوئی پرماتما تو ہی نراش ہو جائے اداس ہو جائے، پھر کتھے جائے؟ پھر تو کچھ بھی نہیں ہے، پھر تو کوئی ٹکانا نہیں رہندا۔ جپ کردیا یہ حالت بن سکتی ہے، اتھے دھیرج رکھنا بڑا اوکھا ہے، بچپانی برتی نہیں چاہی دی تھے۔ بچے کی کردے نے ایک بیج بوندے نے سویرے، شامی مٹی ہٹا کے دیکھ دیں کوئی پنگر رہا کہ نہیں، ਬਚਪਨਾ, ਫਿਰ ਉੱਪਰ ਮਿੱਟੀ ਪਾ ਦੇਣਗੇ, ਸਵੇਰੇ ਫਿਰ ਫਰੋਲਣਗੇ, ਹੁੰਦਾ ਕਿ ਇਸ ਤਰ੍ਹਾਂ ਬੀਜ ਹੀ ਜ਼ਾਇਆ ਹੋ ਜਾਂਦੇ ਨੇ। ਅੱਧਾ ਘੰਟਾ ਕਿਧਰੇ ਸਵੇਰੇ ਜਪ ਕੀਤਾ ਤੇ ਇਕਦਮ ਦੇਖਣ ਲੱਗ ਪੈਂਦੇ ਨੇ ਕੁਝ ਹੋਇਆ ਕਿ ਨਹੀਂ, ਕੁਝ ਲੱਭਿਆ ਕਿ ਨਹੀਂ, ਕੁਝ ਮਿਲਿਆ ਕਿ ਨਹੀਂ। ਧੀਰਜ ਨਹੀਂ, ਇੱਥੇ ਬੜਾ ਪ੍ਰਬਲ ਧੀਰਜ ਚਾਹੀਦਾ। ਇਹਦੇ ਉੱਤੇ ਪੰਚਦਸ਼ੀ ਵਿੱਚ ਕਹਾਣੀ ਲਿਖੀ ਹੈ, ਉਹ ਵਾਕਈ ਬੜਾ ਦਿਲਾਸਾ ਦਿੰਦੀ ਹੈ। ਕਹਿੰਦੇ ਨੇ ਨਾਰਦ ਲੰਘੇ ਜਾ ਰਹੇ ਨੇ, ਇੱਕ ਪਿੱਪਲ ਦੇ ਥੱਲੇ ਯੋਗੀ ਬੈਠਾ ਸਾਧਨਾ ਕਰ ਰਹੇ। ਨਾਰਦ ਨੇ ਨਮਸਕਾਰ ਕੀਤੀ ਹੈ, ਯੋਗੀ ਨੇ ਵੀ ਪੁੱਛ ਲਿਆ ਮੁਨੀ ਰਾਜ ਕਿੱਥੇ ਚਲੇ, ਕ੍ਰਿਸ਼ਨ ਜੀ ਨੂੰ ਮਿਲਣ ਚਲੇ। ਅੱਛਾ, ਉਹ ਤ੍ਰੈਕਾਲ ਦਰਸ਼ੀ ਨੇ ਉਹਨਾਂ ਨੂੰ ਬਹੁਤ ਕੁਝ ਦਿਖਾਈ ਦੇ ਜਾਂਦਾ, ਉਹਨਾਂ ਕੋਲ ਪੁੱਛਣਾ ਮੈਨੂੰ ਪ੍ਰਭੂ ਦੀ ਝਲਕ ਕਦੋਂ ਮਿਲੇਗੀ, ਮੈਨੂੰ ਪਰਮਾਤਮਾ ਕਦੋਂ ਮਿਲੇਗਾ, ਕਿਉਂਕਿ ਉਹਨਾਂ ਨੂੰ ਸਭ ਕੁਝ ਪਤਾ ਹੈ, ਉਹ ਵੇਖ ਲੈਂਦੇ ਨੇ। ਪੁੱਛ ਲੈਣਾ ਮੈਨੂੰ ਕਦੋਂ ਮਿਲੇਗਾ। ਸ਼ਾਮੀ ਨਾਰਦ ਵਾਪਸ ਆ ਰਹੇ ਨੇ, ਯੋਗੀ ਦੀ ਤਰਫ ਆਇਆ। ਯੋਗੀ ਇੱਛਾ ਵਸ ਹੋ ਕੇ ਪੁੱਛਦਾ ਹੈ, ਕ੍ਰਿਸ਼ਨ ਜੀ ਨਾਲ ਗੱਲ ਕੀਤੀ? ਹਾਂ ਕੀਤੀ। ਮੈਨੂੰ ਕਦੋਂ ਪਰਮਾਤਮਾ ਮਿਲੇਗਾ? ਉਹਨਾਂ ਨੇ ਆਖਿਆ ਇਸ ਪਿੱਪਲ ਨੂੰ ਜਿਤਨੇ ਪੱਤੇ ਲੱਗੇ ਨੇ ਨਾ, ਇਤਨੇ ਜਨਮ ਧਾਰਨ ਕਰਨ ਤੋਂ ਬਾਅਦ ਮਿਲੇਗਾ। ਇਤਿਹਾਸ ਇਸ ਤਰ੍ਹਾਂ ਦਾ ਰੱਖਿਆ, ਕਹਿੰਦੇ ਜੋਗੀ ਨੱਚਣ ਲੱਗ ਪਿਆ ਤੇ ਨਾਰਦ ਕਹਿੰਦੇ ਤੈਨੂੰ ਤੇ ਰੋਣਾ ਚਾਹੀਦਾ, ਇੰਨੇ ਜਨਮਾਂ ਤੋਂ ਬਾਅਦ ਤੂੰ ਨਿਰਾਸ਼ ਨਹੀਂ ਹੋਇਆ, ਉਦਾਸ ਨਹੀਂ ਹੋਇਆ? ਕਹਿੰਦਾ ਨਿਰਾਸ਼ ਤੇ ਮੈਂ ਤਾਂ ਹੁੰਦਾ ਜੇ ਨਾ ਮਿਲਦਾ, ਇਤਨੇ ਜਨਮਾਂ ਤੋਂ ਬਾਅਦ ਮਿਲੇਗਾ ਤੇ ਸਹੀ ਗੱਲ ਤੇ ਬਣੇਗੀ, ਕੋਈ ਗੱਲ ਨਹੀਂ, ਇੰਨੇ ਹੀ ਜਨਮ ਸਹੀ। ਨੱਚਿਆ, ਪ੍ਰਸੰਨ ਹੋਇਆ, ਕਹਿੰਦੇ ਉਸਦੀ ਉੱਥੇ ਸਮਾਧੀ ਲੱਗ ਗਈ, ਇਤਨੀ ਜਿਹਾ ਗੱਲ ਨਾਲ ਉੱਥੇ ਸਮਾਧੀ ਲੱਗ ਗਈ। ਧੀਰਜ ਚਾਹੀਦਾ ਇੱਕ, ਉਹ ਇਤਨੇ ਜਨਮਾਂ ਵਿੱਚ ਵੀ ਧੀਰਜ ਦਿਖਾਉਂਦਾ। ਦੋ ਦਿਨ ਲੋਕੀ ਜਪ ਕਰਦੇ ਨੇ ਵਾਹਿਗੁਰੂ ਮੰਤਰ ਦਾ, ਤੀਜੇ ਦਿਨ ਕਹਿੰਦੇ ਨੇ ਕੁਛ ਵੀ ਨਹੀਂ, ਔਰ ਆਸਾ ਨਿਰਾਸ਼ਾ ਵਿੱਚ ਬਦਲ ਜਾਂਦੀ ਹੈ, ਸ਼ਰਧਾ ਟੁੱਟ ਜਾਂਦੀ ਹੈ। ਨਹੀਂ, ਸ਼ਰਧਾ ਤੇ ਕਾਇਮ ਰੱਖਣੀ ਹੈ, ਗਾਵੀਏ, ਸੁਣੀਏ, ਮਨ ਰੱਖੀਏ, ਭਾਵਨਾ ਤੇ ਬਣਾਈ ਰੱਖਣੀ ਹੈ। ਖੈਰ, ਮੁਖਤਸਰ ਮੈਂ ਅਰਜ਼ ਕਰਾਂ, ਧੁਨ ਨੂੰ ਧੁਨੀ ਤੱਕ ਲੈ ਜਾਣਾ ਹੈ। ਇਹ ਜ਼ਬਾਨ ਜੋ ਧੁਨੀ ਬਾਹਰ ਪ੍ਰਗਟ ਕਰ ਰਹੀ ਹੈ, ਇਹ ਮੈਂ ਗੁਰਮਤ ਆਸ਼ੇ ਅਨੁਸਾਰ ਸਭ ਕੁਝ ਤੁਹਾਡੇ ਸਾਹਮਣੇ ਰੱਖ ਰਿਹਾ। ਕਾਸ਼ ਇਸ ਤਰ੍ਹਾਂ ਦਾ ਵਾਹਿਗੁਰੂ ਵਾਹਿਗੁਰੂ ਆਖਣਾ ਹੀ ਜਪ ਆਉਂਦਾ, ਬਥੇਰੇ ਕਰਦੇ ਪਏ ਨੇ। ਨਹੀਂ, ਇਹ ਜੋ ਜ਼ਬਾਨ ਵਾਹਿਗੁਰੂ ਵਾਹਿਗੁਰੂ ਕਹਿ ਰਹੀ ਹੈ, ਧੁਨ, ਇਹਨੂੰ ਫਿਰ ਧੁਨੀ ਤੱਕ ਲੈ ਜਾਣਾ, ਇਸ ਨੂੰ ਫਿਰ ਵਾਪਸ ਲੈ ਜਾਣਾ, ਇਹਨੂੰ ਸੁਣਨਾ। ਸੁਣਨ ਦਾ ਮਤਲਬ ਕੀ ਹੈ? ਕਿ ਜਿੱਥੋਂ ਧੁਨ ਉਤਪੰਨ ਹੋਈ, ਇਹਨੂੰ ਫਿਰ ਲੈ ਜਾਣਾ ਵਾਪਸ। ਵਾਹਿਗੁਰੂ ਵਾਹਿਗੁਰੂ ਇਸ ਤਰ੍ਹਾਂ ਕੋਈ ਉਚਾਰਨ ਕਰ ਰਿਹਾ ਔਰ ਸੁਣ ਰਿਹਾ ਹੈ, ਜਿਤਨਾ ਸੁਣਨਾ ਗਹਿਰਾ ਹੋਵੇਗਾ ਉਤਨੀ ਧੁਨੀ ਗਹਿਰੀ ਜਾਏਗੀ। ਇੰਜ ਕਹਿ ਲਓ, ਅਵਲ ਤੇ ਮੈਨੂੰ ਕੋਈ ਬਹੁਤ ਵੱਡੀ ਉਮੀਦ ਨਹੀਂ ਕਿ ਇਤਨੇ ਸਾਰੇ ਇਕੱਠ ਵਿੱਚ ਕੋਈ ਬਹੁਤ ਵੱਡਾ ਇਕੱਠ ਜਪ ਕਰਦਾ ਹੋਵੇ, ਮੈਨੂੰ ਉਮੀਦ ਨਹੀਂ ਹੈ। ਤੇ ਜਿਹੜੇ ਕਰਦੇ ਹੋਣਗੇ ਉਹ ਵੀ ਵਾਹਿਗੁਰੂ ਵਾਹਿਗੁਰੂ ਕਹਿ ਕੇ ਧਿਆਨ ਹਜ਼ਾਰੋਂ ਪਾਸੇ ਖਿਲਰਦਾ ਹੋਵੇਗਾ, ਔਰ ਫਿਰ ਜਦ ਖਿਲਰਦਾ ਤੇ ਆਲੇ ਦੁਆਲੇ ਪੁੱਛਦੇ ਨੇ ਤਾਂ ਕੋਈ ਤਸਵੀਰ ਪਕੜਾ ਦਿੰਦਾ, ਇਸ ਤਸਵੀਰ ਵਿੱਚ ਧਿਆਨ ਜੋੜੋ, ਇੱਥੇ ਧਿਆਨ ਜੋੜੋ, ਜਗ ਦੇ ਦੀਵੇ 'ਚ ਧਿਆਨ ਜੋੜੋ, ਤੇ ਫਿਰ ਵੀ ਜੇ ਗੱਲ ਨਹੀਂ ਬਣਦੀ ਤਾਂ ਫਿਰ ਇਹ ਅਨੁਮਤੀਆਂ ਦੇ ਟੱਕਰਾਂ ਮਾਰਨ ਲੱਗ ਪੈਂਦੇ ਨੇ। ਕੌਣ ਦੱਸੇ? ਤਸਵੀਰ ਕਮਰੇ ਦਾ ਸ਼ਿੰਗਾਰ ਹੋ ਸਕਦਾ ਹੈ, ਇਤਿਹਾਸ ਦੀ ਉਸ ਤੋਂ ਸੂਝ ਬੁੱਝ ਲੈ ਸਕਦੇ ਹਾਂ। ਤਸਵੀਰਾਂ ਇੱਕ ਲੈਂਗੁਏਜ ਜ਼ਰੂਰ ਹੈ, ਪਿਕਚਰ ਲੈਂਗੁਏਜ, ਬਕਾਇਦਾ ਤਸਵੀਰਾਂ ਦੀ ਭਾਸ਼ਾ, ਇਹਨੂੰ ਕਹਿੰਦੇ ਮੂਰਤੀ ਭਾਸ਼ਾ, ਪ੍ਰਤੀਕ ਉਹਨਾਂ ਤੋਂ ਇਸ਼ਾਰੇ ਲਏ ਜਾ ਸਕਦੇ ਨੇ। ਸੈਂਟਰਲ ਸਿੱਖ ਮਿਊਜ਼ੀਅਮ ਵੀ ਅਸੀਂ ਬਣਾਇਆ, ਤਸਵੀਰਾਂ ਦੇ ਰਾਹੀਂ ਅਸੀਂ ਆਪਣਾ ਇਤਿਹਾਸ ਪੜ੍ਹਦੇ ਹਾਂ, ਜਾਂਚਦੇ ਹਾਂ। ਤਸਵੀਰ ਇਸ਼ਟ ਨਹੀਂ ਹੈ, ਕਿਉਂਕਿ ਧਿਆਨ ਤੇ ਬਾਹਰ ਚਲਾ ਗਿਆ, ਉਹ ਜੋ ਧੁਨ ਬਾਹਰ ਨਿਕਲੀ ਹੈ ਜ਼ਬਾਨ ਦੇ ਰਾਹੀਂ, ਇਸ ਨੂੰ ਵਾਪਸ ਲੈ ਜਾਣਾ ਹੈ। ध्यान अंतरमुखी करना है। नाम मनुख दे अंदर पे नौ निध अमृत प्रभ का नाम देही में इसका विश्राम इसको प्रकट करना है। वो जो धुन बाहर निकली है ये फिर वापस करनी है, धुन नो धुनी तक ले जाना है। तो सुनना अगर गहरा होया, ध्यान गहरा चला गया कंठ तक, तो धुन भी कंठ तक चली जाएगी, पहचान की होवेगी। इस तरह के बंदे नो वाहेगुरु आखण दे स्वाद आन लग पाएगा, रस आन लग पाएगा। रसना गीदी बोलत राम, रस नाल भर जाएगा वाहेगुरु आखदे। वाहेगुरु आखदिया जो रस नाल भर जाए, पातशाह की बाणी भी कहती है इहदी रसना ते वस गया है। पर अजे रसना ते वसिया है, जिवें भोजन की बुरकी रसना ते वसी स्वाद ते आ गया है, पर अजे खून नहीं बनी, अजे शरीर की ताकत नहीं बनी, अजे मिंज ते मांस नहीं बने, सिर्फ जबान नूं स्वाद आया, रस ते आ गया है। वाहेगुरु आखण विच रस आ गया है। और वाकई जिहदी रसना ते भी वस जाए वह भी महान है, कुछ ते गहरा होया। प्रभ जी बसे साध की रसना, नानक जन का दासन दसना। साधना करने वाले की रसना ते एक दिन वस जाता है। महाराज कहते मैं उसके दासा का दास हाँ जिहदी रसना ते भी वस गया है, थोड़ी गल नहीं। ऐसी रसना मिथ्या भी नहीं बोलेगी, क्योंकि रब्बी रस नाल भर गई। ऐसी रसना कौड़ा भी नहीं बोलेगी, क्योंकि रब्बी रस नाल भर गई। ऐसी रसना निंदा चुगली भी नहीं करेगी, क्योंकि रस नाल भर गई। रसना सूची हो गई, नाम जपत गोविंद का सूची भई रसना। पर अजे रसना ही सूची हुई है, बाकी सारा मौजूद है। ध्यान गहरा चला गया है हृदय तक, तो धुन भी हृदय तक चली गई है, धुनी पसंती तक जा पहुंची है, हृदय तक जा पहुंची है। इत्थे की होवेगा, इत्थे मनुख अनाहद नाद सुनेगा, जिन्हों ब्रह्म नाद कहते हैं, परमात्मा की गाणी। बिनवंत नानक गुरु चरण लागे वाजे अनहद तूर है। साहब कहते हैं अनहद दियां शहनाइयां वजन लग पई ने। अनहद रूप अनाहद बाणी चरण शरण जय बस्त भवानी। ये अनहद की धुन सुनन लग पे है। मैं अपनी जिंदगी इस तरह के तीन पुरुष देखे, एक कानपुर एक गोविंदवाल साहब, एक संत करतार सिंह जी जिन्होंने बेर साहब की हट साहब की फिर पटना साहब की सेवा कराई, दरबार साहब सोने की सेवा कराई। उन्होंने डेरे च एक मस्ताना फकीर उस सुभावक मैनू पूछन लगा, ज्ञानी जी तुसी अज राग बारे बड़ा बोलो। उस दिन किधर मैं रागां की कथा कर ली, किसी वक्त मेरा शौक रहा संगीत सीखने का भी, संगीत विच मेरी रुचि सी बड़ी बचपन तो। किधरे वाक आया सी गौड़ी पूर्वी मल्ला पंजवा, भई ये गौड़ी पूर्व की गायन करनी, इस आधार बना के मैं कुछ जो संगीत दे ग्रंथां दा अध्ययन कीता सी मैं उत्थे सुनाण लग पिया। तो बाबा मेरे को आ गया, 80 साल अंदाजा इन्नी उम्र होनी, कहिंदा ज्ञानी जी बड़ी सितार में सुनदा, बीणा सुनदा, ढोलक वजदी बड़ी गजब दी, पर ए है कि, और मैं फौरन महसूस कीता गलत बोलदा नहीं, पसंती तक पहुंच गया है। मैं कहता अनहद की ध्वनि सुन रहे हैं। अणमड़िया मंदल बाजे बिन सावन घन हर गाजे, बादल बिन बरखा होई जो तत बिचारे कोई। नामदेव कहने ने मैं ढोल सुन रहा अपने अंदर वजे वजदा होया। बीणा सितार ए जितने तंती साज ने रबाब इत्यादक सब सूफी फकीरां दी संतां दी महापुरुषां दी देन ने, इन्हां ने साज अंदर सुने ने, बार प्रगट कीते ने। खैर मुख्तसर इस तरह का मनुख अनाहत का नाद सुनेगा, वो नाद जिस तों जगत की उत्पत्ति हुई है। उत्पत परले शब्दे होवे, शब्दे ही फिर उत्पत होवे, वो ब्रह्म की ध्वनि, वो ब्रह्म का नाद जो हर वक्त वज रहा है, साडे अंदर भी वज रहा है। घट घट वाजे नाद, सुनाई नहीं दे रहा, ध्यान अंदर ही गया नहीं, ध्यान बाहर है। इहदे नाल हिरदे की शुद्धि हो जाती है। जिसका ध्यान हिरदे तक पहुंचता है, ध्वनि हिरदे तक पहुंच जाती है, ਅਨਾਹਤ ਦੀ ਧੁਨੀ ਸੁਣਦਾ ਹੈ, ਹਿਰਦੇ ਦੇ ਤਲ ਤੇ ਪਾਵਨ ਹੋ ਜਾਂਦਾ ਹੈ। ਪਰ ਅਜੇ ਇੱਕ ਤਲ ਮੌਜੂਦ ਹੈ, ਅਜੇ ਧੁਨੀ ਧੁਨੀ ਤੱਕ ਨਹੀਂ ਪਹੁੰਚੀ, ਅਜੇ ਧੁਨ ਨਾਭ ਨਾਲ ਨਹੀਂ ਟਕਰਾਈ। ਜੋ ਨਾਭ ਤੋਂ ਉੱਠੀ ਹੈ ਨਾਭੀ ਨਾਲ ਟਕਰਾਈ ਨਹੀਂ। ਇਸ ਨੂੰ ਭੱਟ ਇੰਜ ਵੀ ਕਹਿੰਦੇ ਨੇ, ਕੁੰਡਲਨੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮਚਾ। ਇਹ ਕਿਸੇ ਵਕਤ ਫਿਰ ਖੁਲਾਸਾ ਮੁਖਤਸਰ ਮੈਂ ਅਰਜ਼ ਕਰਾਂ। ਧਿਆਨ ਗਹਿਰਾ ਚਲਾ ਗਿਆ, ਧੁਨ ਵੀ ਗਹਿਰੀ ਚਲੀ ਗਈ, ਤਾਂ ਉਹ ਧੁਨੀ ਧੁਨੀ ਨਾਲ ਟਕਰਾ ਗਈ, ਨਾਭ ਪੂਰੀ ਖੁੱਲ ਗਈ। ਨਾਭ ਦੋ ਹਾਲਤਾਂ ਵਿੱਚ ਖੁੱਲਦੀ ਹੈ, ਇੱਕ ਮੌਤ ਦੇ ਸਮੇਂ ਇਹ ਜਦ ਖੁੱਲਦੀ ਹੈ ਤਾਂ ਪ੍ਰਾਣ ਸਾਰੇ ਨਿਕਲ ਜਾਂਦੇ ਨੇ ਸਰੀਰ ਚੋਂ। ਆਜ ਕਾਲ ਖੁੱਲੇ ਤੇਰੀ ਗਾਂਠੜੀ, ਅੱਜ ਕੱਲ੍ਹ ਦੇ ਚ ਇਹ ਨਾਭੀ ਦੀ ਗੰਢ ਖੁੱਲਣ ਵਾਲੀ ਹੈ, ਆਖਰੀ ਪ੍ਰਾਣ ਨਾਭੀ ਵਿੱਚ ਆਉਂਦਾ। ਆਯੁਰਵੇਦ ਆਚਾਰੀਆ ਵੀ ਐਸਾ ਮੰਨਦੇ ਨੇ, ਧਰਮ ਵੀ ਐਸਾ ਮੰਨਦਾ। ਜਦ ਇਹ ਗੰਢ ਖੁੱਲਦੀ ਹੈ, ਨਾਭੀ ਚੋਂ ਆਖਰੀ ਪ੍ਰਾਣ ਨਿਕਲਦਾ, ਬਾਕੀ ਪ੍ਰਾਣ ਤੇ ਨਿਕਲ ਗਏ ਆਉਂਦੇ ਨੇ, ਜਦ ਇਹ ਆਖਰੀ ਪ੍ਰਾਣ ਨਿਕਲਦਾ ਤਾਂ ਉਦੋਂ ਸਰੀਰ ਦੀ ਹਾਲਤ ਬਣਦੀ ਹੈ, ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇਤ। ਮੁੱਠੀਆਂ ਬੰਦ ਆਉਂਦੀਆਂ, ਦੰਦੀਆਂ ਵੱਜਦੀਆਂ, ਕੰਬੜੀ ਛਿੜਦੀ ਹੈ। ਸਿਆਣੇ ਅੰਦਾਜ਼ਾ ਲਾ ਲੈਂਦੇ ਨੇ, ਆਖਰੀ ਪ੍ਰਾਣ ਗਿਆ, ਇਹ ਮਨੁੱਖ ਗਿਆ, ਵਿਦਾ ਹੋ ਗਿਆ, ਸਰੀਰ ਦਾ ਅੰਤ ਹੋ ਗਿਆ। ਇੱਕ ਮੌਤ ਦੇ ਸਮੇਂ ਇਹ ਗੰਢ ਖੁੱਲਦੀ ਹੈ, ਇੱਕ ਉਦੋਂ ਖੁੱਲਦੀ ਹੈ ਜਦ ਧੁਨੀ ਧੁਨੀ ਨਾਲ ਟਕਰਾਉਂਦੀ ਹੈ। ਉਹ ਜਪ, ਉਹ ਆਵਾਜ਼, ਉਹ ਨਾਦ, ਉਹ ਧੁਨ ਧੁਨੀ ਨਾਲ ਟਕਰਾਉਂਦੀ ਹੈ, ਧੁਨੀ ਖੁੱਲ ਜਾਂਦੀ ਹੈ। ਤਾਂ ਇੱਥੇ ਸਰੀਰ ਤੇ ਜ਼ਿੰਦਾ ਰਹਿੰਦਾ ਹੈ, ਮਨ ਦੀ ਮੌਤ ਹੋ ਜਾਂਦੀ ਹੈ, ਮਰਦਾ ਹੈ, ਮਨ ਮਰ ਜਾਂਦਾ ਹੈ, ਸ਼ਬਦ ਪ੍ਰਾਣਾ ਚ ਚੱਲ ਪੈਂਦਾ ਹੈ। ਇਸ ਤਰ੍ਹਾਂ ਦੇ ਮਨੁੱਖ ਦੇ ਅੰਦਰ ਪਰਮਾਤਮਾ ਹੀ ਸੋਚਦਾ ਹੈ, ਪਰਮਾਤਮਾ ਹੀ ਬੋਲਦਾ ਹੈ। ਔਰ ਮੈਂ ਅਰਜ਼ ਕਰਾਂ, ਜਦੋਂ ਇਹ ਗੰਢ ਖੁੱਲਦੀ ਹੈ, ਧੁਨ ਧੁਨੀ ਨਾਲ ਟਕਰਾਉਂਦੀ ਹੈ, ਹਾਲਤ ਉਸ ਵਕਤ ਭਗਤ ਦੀ ਵੀ ਇਹੀ ਬਣ ਜਾਂਦੀ ਹੈ, ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇਤ। ਜਨਮ ਸਾਖੀ ਦਾ ਅਧਿਐਨ ਕਰਦਿਆਂ ਜਦ ਮੈਂ ਦੇਖਿਆ, ਮਾਤਾ ਤ੍ਰਿਪਤਾ ਜੀ ਵੈਦ ਨੂੰ ਬੁਲਾ ਲਿਆ, ਆਂ ਦੇਖੋ ਮੇਰੇ ਬੱਚੇ ਨੂੰ ਕੀ ਹੋ ਗਿਆ, ਕੰਬੜੀ ਛਿੜੀ ਹੋਈ ਸੀ, ਦੰਦੀਆਂ ਵੱਜਦੀ, ਛੋਟੀ ਉਮਰ ਵੱਜ ਰਹੀਆਂ ਨੇ ਦੰਦੀਆਂ, ਕੰਬਣੀ ਛਿੜੀ ਹੋਈ ਹੈ, ਮੁੱਠੀਆਂ ਇੰਜ ਬੰਦ। ਘਬਰਾ ਗਈ ਮਾਤਾ, ਵੈਦ ਨੂੰ ਬੁਲਾ ਲਿਆ, ਦੇਖੋ ਤੇ ਸਹੀ ਮੇਰੇ ਲਾਲ ਨੂੰ ਕੀ ਹੋ ਗਿਆ। ਵੈਦ ਨਬਜ਼ ਦੇਖਦਾ, ਮੱਥਾ ਦੇਖਦਾ, ਦਿਲ ਦੀ ਧੜਕਣ ਦੇਖਦਾ, ਹੱਥ ਜੋੜ ਕੇ ਇਹ ਵੈਦ ਮਾਤਾ ਜੀ ਨੂੰ ਕਹਿੰਦਾ, ਮਾਂ ਜੀ ਇਹ ਰੋਗੀ ਜੈਸੇ ਦਿਖਾਈ ਦੇ ਰਹੇ ਨੇ, ਰੋਗੀ ਨਹੀਂ ਨੇ, ਨਬਜ਼ ਠੀਕ ਚੱਲ ਰਹੀ ਹੈ, ਦਿਲ ਦੀ ਧੜਕਣ ਠੀਕ ਹੈ, ਸਰੀਰ ਦਾ ਤਾਪਮਾਨ ਵੀ ਠੀਕ ਹੈ, ਜੋ ਆਯੁਰਵੇਦਿਕ ਗਿਆਨ ਹੈ ਉਸ ਹਿਸਾਬ ਨਾਲ ਜੋ ਮੈਂ ਜਾਂਚ ਪੜਤਾਲ ਕੀਤੀ ਹੈ, ਇਹ ਰੋਗੀ ਜੈਸੇ ਦਿਖਾਈ ਦੇ ਰਹੇ ਨੇ, ਰੋਗੀ ਨਹੀਂ ਨੇ। ਪਰ ਦਿਖਾਈ ਕਿਉਂ ਦੇ ਰਹੇ ਨੇ, ਇਹ ਮੇਰੀ ਸਮਝ ਤੋਂ ਪਰੇ, ਇਹ ਮੇਰੀ ਸਮਝ ਤੋਂ ਪਰੇ। ਤਾਂ ਪਤਾ ਮਾਤਾ ਜੀ ਨੇ ਕੀ ਆਖਿਆ, ਫਿਰ ਮੈਂ ਹੋਰ ਵੈਦ ਬੁਲਾਉਂਦੀਆਂ, ਤੇਰੀ ਸਮਝ ਤੋਂ ਪਰੇ, ਮੇਰੇ ਬੱਚੇ ਦੀ ਇਹ ਹਾਲਤ ਤੇ ਤੇਰੀ ਸਮਝ ਤੋਂ ਪਰੇ। ਜੋ ਮਾਤਾ ਜੀ ਚੱਲਦੀਆਂ ਨੇ, ਵੈਦ ਰੋਕਦਾ, ਨਾ ਮਾਂ ਜੀ ਕਿਸ ਵੈਦ ਨੂੰ ਬੁਲਾਓਗੇ, ਸਭ ਮੇਰੇ ਸ਼ਾਗਿਰਦ ਨੇ, ਰਾਏ ਬੁਰਾਲ ਦਾ ਇਲਾਜ ਵੀ ਮੈਂ ਕਰਦਾ। ਇਹ ਰੋਗੀ ਜੈਸੇ ਦਿਖਾਈ ਦੇ ਰਹੇ ਨੇ, ਰੋਗੀ ਨਹੀਂ ਨੇ, ਫਿਰ ਵੈਦ ਨੂੰ ਬੁਲਾਉਣ ਦੀ ਕੀ ਲੋੜ ਹੈ, ਇਹ ਰੋਗੀ ਨਹੀਂ ਨੇ। ਪਰ ਇਹ ਦਿਖਾਈ ਕਿਉਂ ਦੇ ਰਹੇ ਨੇ, ਮੈਂ ਇਸ ਤਰ੍ਹਾਂ ਨਹੀਂ ਦੇਖ ਸਕਦੀ। ਪਰ ਹੁਣ ਕੌਣ ਦੱਸੇ, ਗੰਢ ਖੁੱਲ ਗਈ ਹੈ। ਬਚਪਨ ਵਿੱਚ ਕੋਈ ਅਵਤਾਰੀ ਪੁਰਸ਼ ਕੋਈ ਲੈ ਕੇ ਆਇਆ, ਰੱਬੀ ਨਿਜ਼ਾਮ ਜਗਤ ਦੇ ਸਾਹਮਣੇ ਉਸਨੇ ਰੱਖਣਾ। ਆਪਦੀ ਗਿਆਤ ਲਈ ਅਰਜ਼ ਕਰਾਂ, ਇਹ ਹਾਲਤ ਮੁਹੰਮਦ ਸਾਹਿਬ ਦੀ ਗੁਫਾ ਵਿੱਚ ਹੋ ਗਈ ਸੀ ਜੋ ਮੈਂ ਪੜ੍ਹਿਆ, ਇਹ ਹਾਲਤ ਬਾਬਾ ਅਤਰ ਸਿੰਘ ਦੀ ਵੀ ਹੋ ਗਈ ਸੀ, ਇਹ ਹਾਲਤ ਸਵਾਮੀ ਰਾਮ ਤੀਰਥ ਦੀ ਹੋ ਗਈ ਸੀ, ਇਹ ਹਾਲਤ ਗੁਲਮਰਗ ਦੇ ਚ ਅਕਾਲੀ ਕੌਰ ਸਿੰਘ ਦੀ ਵੀ ਹੋ ਗਈ ਸੀ। ਉਹਨਾਂ ਦੇ ਵੀ ਘਰ ਵਾਲੇ ਰੋ ਪਏ ਸਨ ਵੀ ਕੀ ਹੋ ਗਿਆ। ਮੁਹੰਮਦ ਸਾਹਿਬ ਨੂੰ ਜਦ ਇਹ ਘਟਨਾ ਵਾਰ ਵਿੱਚ ਘਟੀ, ਗੁਫਾ ਵਿੱਚ ਬੈਠਦੇ ਸਨ, ਅੱਲਾਹੂ ਅੱਲਾਹੂ ਦਾ ਜਪ ਕਰਦੇ ਸਨ, ਧੁਨੀ ਧੁਨੀ ਨਾਲ ਟਕਰਾ ਗਈ, ਕੰਬਣੀ ਛਿੜ ਗਈ, ਦੰਦੀਆਂ ਵਜਣ ਲੱਗ ਪਈਆਂ। ਉਹ ਜਿਹੜਾ ਅੰਦਰ ਅਨੁਭਵ ਪ੍ਰਕਾਸ਼ ਹੋਇਆ ਤੇ ਕੁਝ ਨਾਦ ਸੁਣੇ, ਇਸ ਨੇ ਘਬਰਾ ਗਏ। ਔਰ ਕਲਗੀਧਰ ਪਿਤਾ ਨੇ ਦੱਸਿਆ, ਕਿਉਂਕਿ ਇਹ ਸਭ ਤੋਂ ਪਹਿਲੀ ਘਟਨਾ ਹੋਵੇਗੀ ਜ਼ਿੰਦਗੀ ਚ, ਅਰਬਾਂ ਖਰਬਾਂ ਸਾਲ ਤੋਂ ਅਸੀਂ ਚਲੇ ਆ ਰਹੇ ਹਾਂ, ਕਈ ਕਈ ਜੂਨੀਆਂ ਦੇ ਚ ਇਹ ਘਟਨਾ ਤੇ ਪਹਿਲੀ ਦਫਾ ਹੋਈ, ਤਾਂ ਮਨੁੱਖ ਘਬਰਾ ਜਾਂਦਾ ਹੈ। ਦਿਨ ਇੱਕ ਅਜਬ ਆਤਮ ਰਾਮ, ਜਹੇ ਅਮਿਤ ਤੇਜ ਅਵਗਤ ਅਕਾਮ, ਇਹ ਕੌਣ ਆਏ ਆਤਮ ਸਰੂਪ, ਜਹੇ ਅਮਿਤ ਤੇਜ ਅਵਗਤ ਅਭੂਤ। ਇਹ ਕੌਣ ਹੈ, ਕੀ ਹੈ, ਘਬਰਾ ਕੇ, ਇਹ ਪ੍ਰਕਾਸ਼ ਕੀ ਹੈ, ਇਹ ਆਨੰਦ ਕੀ ਹੈ, ਇਹ ਰਸ ਦੀ ਧਾਰਾ ਕੀ ਹੈ। ਔਰ ਉਸ ਹਾਲਤ ਚ ਕੰਬੜੀ ਛਿੜੀ ਹੋਈ ਹੈ, ਦੰਦ ਵੱਜਦੇ ਪਏ ਨੇ, ਘਬਰਾ ਕੇ ਮੁਹੰਮਦ ਸਾਹਿਬ ਨੇ ਘਰ ਦਾ ਰੁਖ ਕੀਤਾ ਔਰ ਤੇਜ਼ੀ ਦੇ ਨਾਲ ਦੱਸੇ, ਘਰ ਆਏ ਆਪਦੀ ਬੇਗਮ ਖਦੀਜਾ, ਉਮਰ ਦੇ ਚ ਆਪ ਤੋਂ 15 ਸਾਲ ਵੱਡੀ ਸੀ। ਇਕਦਮ ਕੰਬਲ ਤੇ ਕੰਬਲ ਪਾਇਆ ਲਟਾ ਕੇ, ਵੀ ਠੰਡ ਲੱਗ ਗਈ, ਕੋਈ ਨਮੋਨੀਆ ਹੋ ਗਿਆ। ਦੋ ਅੰਗੀਠੀਆਂ ਸੱਜੇ ਖੱਬੇ ਰੱਖੀਆਂ, ਕਮਰਾ ਗਰਮ ਹੋਵੇ, ਕੰਬਣੀ ਛਿੜੀ ਆਈ ਹੈ। ਹਕੀਮ ਨੂੰ ਬੁਲਾ ਲਿਆ ਔਰ ਮੈਂ ਹੈਰਾਨ ਹਾਂ, ਵੈਦ ਤੇ ਹਕੀਮ ਦੇ ਬੋਲ ਕਿਸ ਤਰ੍ਹਾਂ ਮੇਲ ਖਾ ਗਏ। ਹਕੀਮ ਪੂਰੀ ਜਾਂਚ ਪੜਤਾਲ ਕਰਦਾ ਹੈ ਆਪਣੇ ਢੰਗ ਨਾਲ, ਯੂਨਾਨੀ ਹਕੀਮ, ਯੂਨਾਨੀ ਤਿਬ। ਉਸਨੇ ਵੀ ਇਹੀ ਆਖਿਆ ਖਦੀਜਾ ਨੂੰ, ਬੇਗਮ ਸਾਹਿਬਾ, ਇਹ ਬਿਮਾਰ ਜੈਸੇ ਦਿਖਾਈ ਦੇ ਰਹੇ ਨੇ, ਬਿਮਾਰ ਨਹੀਂ ਨੇ। ਦਿਖਾਈ ਕਿਉਂ ਦੇ ਰਹੇ ਨੇ ਇਹ ਮੈਨੂੰ ਨਹੀਂ ਪਤਾ, ਆਪਣੀ ਸੰਦੂਕੜੀ ਲੈ ਕੇ ਵਿਚਾਰਾ ਚੱਲ ਪਿਆ। ਕਹਿੰਦਾ ਇਹ ਮੈਨੂੰ ਨਹੀਂ ਪਤਾ, ਦਵਾਈ ਮੈਂ ਤਾਂ ਦਿਆਂ, ਬਿਮਾਰ ਹਾਂ, ਨਬਜ਼ ਠੀਕ ਚੱਲ ਰਹੀ ਹੈ, ਦਿਲ ਦੀ ਧੜਕਣ ਠੀਕ ਹੈ, ਸਰੀਰ ਦਾ ਤਾਪਮਾਨ ਵੀ ਠੀਕ ਹੈ, ਪਰ ਬਿਮਾਰ ਦਿਖਾਈ ਕਿਉਂ ਦੇ ਰਹੇ ਨੇ? ਹਜ਼ਰਤਾ ਇਹ ਮੈਨੂੰ ਨਹੀਂ ਪਤਾ, ਇਹ ਮੈਨੂੰ ਮਾਫ ਕਰਨਾ, ਮੈਂ ਦਵਾਈ ਵੀ ਨਹੀਂ ਦੇ ਸਕਦਾ ਕਿਉਂਕਿ ਰੋਗ ਮੇਰੀ ਪਕੜ ਚ ਨਹੀਂ ਆਇਆ ਕੁਛ। ਕਹਿੰਦੇ ਨੇ ਫਿਰ ਕੁਛ ਬੋਲਣ ਲੱਗ ਪਏ ਮੁਹੰਮਦ ਸਾਹਿਬ, ਉਹ ਸਨ ਕੁਰਾਨ ਦੀਆਂ ਆਇਤਾਂ। ਖਦੀਜਾ ਨੇ ਸਜਦਾ ਕੀਤਾ, ਆਖੇ ਤੁਸੀਂ ਨਹੀਂ ਬੋਲੇ ਤੇ ਖੁਦਾ ਬੋਲੇ। ਤੇ ਮੁਹੰਮਦ ਸਾਹਿਬ ਕਹਿੰਦੇ, ਹਾਂ ਮੈਂ ਤੇ ਬੋਲਣਾ ਭੁੱਲ ਗਿਆ, ਹੁਣ ਜੋ ਬੋਲਦਾ ਖੁਦਾ ਹੀ ਬੋਲਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਉਹ ਆਪੋ ਬੋਲ ਨਾ ਜਾਣਦਾ, ਮੈਂ ਤੇ ਜਾਣਦਾ ਹੀ ਨਹੀਂ, ਹਾਂ ਆਪੋ ਬੋਲ ਨਾ ਜਾਣਦਾ, ਹਾਂ ਕਿਹਾ ਸਭ ਹੁਕਮ ਆਓ ਜੀ, ਮੈਂ ਤੇ ਹੁਕਮ ਦੇ ਚ ਆਖਿਆ, ਜੋ ਹੁਕਮ ਹੀ ਬੋਲਿਆ ਮੈਨੂੰ ਬੋਲਣਾ ਨਹੀਂ ਆਉਂਦਾ, ਜੋ ਬੋਲ ਰਿਹਾ ਖਸਮ ਬੋਲ ਰਿਹਾ, ਜੋ ਬੋਲ ਰਿਹਾ ਪਰਮਾਤਮਾ ਬੋਲ ਰਿਹਾ, ਜੋ ਸੋਚ ਰਿਹਾ ਪਰਮਾਤਮਾ ਸੋਚ ਰਿਹਾ। ਮਨੁੱਖ ਦਾ ਆਪਣਾ ਤਲ ਮਿਟ ਜਾਂਦਾ, ਮਨ ਮਿਟ ਜਾਂਦਾ, ਤੇ ਇਹ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਮੰਨਿਆ, ਮਨ ਮਰੇ ਦਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ, ਮਨ ਦੀ ਮੌਤ ਹੋ ਜਾਂਦੀ ਹੈ, ਮਨ ਨਹੀਂ ਰਹਿੰਦਾ। ਤੇ ਜੇ ਮਨ ਨਹੀਂ ਰਹਿੰਦਾ ਤਾਂ ਸੋਚਦਾ ਕੌਣ ਹੈ, ਵਿਚਾਰਦਾ ਕੌਣ ਹੈ, ਚੇਤੇ ਕੌਣ ਰੱਖਦਾ? ਸਭ ਪਰਮਾਤਮਾ। ਬੋਲਦਾ ਕੌਣ ਹੈ? ਪਰਮਾਤਮਾ। ਅਕਾਲ ਪੁਰਖ ਵਾਚ ਅਸਕੀਟ ਪ੍ਰਭ, ਜੋ ਨਿਜ ਪ੍ਰਭ ਮੋ ਸੋ ਕਹਾ, ਸੋ ਕਹੋ ਜਗ ਮਾਏ। ਕਲਗੀਧਰ ਪਿਤਾ ਕਹਿੰਦੇ ਨੇ, ਮੈਂ ਕੁਛ ਨਹੀਂ ਕਹਿ ਰਿਹਾ, ਜੋ ਪ੍ਰਭੂ ਨੇ ਕਿਹਾ ਕਹਿ ਰਿਹਾ, ਜੋ ਪਰਮਾਤਮਾ ਨੇ ਆਖਿਆ ਕਹਿ ਰਿਹਾ। ਇਸ ਅਵਸਥਾ ਵਿੱਚ ਪਹੁੰਚੇ ਹੋਏ ਮਨੁੱਖਾਂ ਦੇ ਅੰਦਰ ਪਰਮਾਤਮਾ ਬੋਲਦਾ ਹੈ। ਤਾਂ ਮੈਂ ਸਿਰਫ ਇੱਕ ਅੱਧਾ ਮਿੰਟ ਆਪ ਜੀ ਦਾ ਲੈਣਾ, ਮੈਂ ਉਚਾਰਨ ਕਰਦਾ, ਤੁਸੀਂ ਪਿੱਛੇ ਉਚਾਰਨ ਕਰੋ, ਤਾਂ ਕਿ ਇਸ ਤਰ੍ਹਾਂ ਤੁਸੀਂ ਸਵੇਰੇ, ਚਲੋ ਕਿਸੇ ਨੂੰ ਮਜਬੂਰੀ ਹੋਵੇ, ਕੰਮ ਕਾਰ ਤੇ ਜਾ ਰਿਹਾ ਤਾਂ ਕਿਸੇ ਵਕਤ ਵੀ ਕਰੇ, ਲੇਕਿਨ ਜਿਸ ਨੂੰ ਮਜਬੂਰੀ ਨਹੀਂ ਉਹ ਲਾਜ਼ਮੀ ਅੰਮ੍ਰਿਤ ਵੇਲੇ ਕਰੇ, ਸੂਰਜ ਨਿਕਲਣ ਤੋਂ ਪਹਿਲੇ ਪਹਿਲੇ। ਅੱਧਾ ਮਿੰਟ ਮੈਂ ਆਪ ਜੀ ਦਾ ਲਵਾਂ, ਤੁਸੀਂ ਇਕਾਗਰਤਾ ਨਾਲ ਬੈਠੋ, ਸਿਰਫ ਅੱਧਾ ਮਿੰਟ ਆਪ ਦਾਸ ਤੋਂ ਬਾਅਦ ਕਰਨਾ। ਵਾਹਿਗੁਰੂ 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 ਵਾਹਿਗੁਰੂ। 5 ਮਿੰਟ ਦਾ ਪ੍ਰਣ ਤੁਸੀਂ ਆਪ ਕਰ ਲੈਣਾ, ਪਰਮਾਤਮਾ ਕਿਤਨਾ ਤੁਹਾਡੇ ਕੋਲ ਕਰਾਉਂਦਾ ਹੈ ਇਹ ਪਰਮਾਤਮਾ ਤੇ ਛੋੜ ਦੇਣਾ।